ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਿਲੰਗ ਬਾਣੀ ਭਗਤਾਂ ਕੇ, ਕਬੀਰ ਜੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਬੇਦ ਕਤੇਬ ਇਫਤਰਾ ਪਾਈ, ਦਿਲ ਕਾ ਫਿਕਰ ਨ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ, ਬੇਦ ਕਤੇਬ ਇਫਤਰਾ ਪਾਈ, ਦਿਲ ਕਾ ਫਿਕਰ ਨ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹੋ ਜ ਦੁਨੀਆ ਸਿਹਰ ਮੇਲਾ, ਦਸਤਗੀਰੀ ਨਾਹੇ, ਰਹਾਉ ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸਿਆਮ ਮੂਰਤ ਨਾਹੇ, ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਤ ਨਾਬੂਦ ਕਰ ਫਕਰ ਦਾਇਮ ਲਾਏ ਚਸਮੇ ਜੈ ਤਾਂ ਮੌਜੂਦ ਅੱਲਾਹ ਪਾਕ ਪਾਕ ਹੈ ਸਾਕ ਕਰੋ ਜੇ ਦੂਸਰ ਹੋਏ ਕਰੀ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ ਅੱਲਾਹ ਪਾਕ ਪਾਕ ਹੈ ਸਾਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਰੂਪ, ਗੁਰੂ ਖਾਲਸਾ। ਸਤਿਸੰਗਤ ਜੀ, ਦੀਨ ਦੁਨੀਆ ਦੇ ਮਾਲਕ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਉੱਪਰ ਅਪਾਰ ਕਿਰਪਾ ਕਰਕੇ ਬਾਬਾ ਕਬੀਰ ਜੀ ਦੇ ਰਾਹੀਂ ਸਾਨੂੰ ਸਮਝਾਉਣ ਦਾ ਯਤਨ ਕੀਤਾ। ਪਿਆਰਿਆ, ਉਸ ਪਰਮਾਤਮਾ ਨੂੰ ਆਪਣੇ ਅੰਦਰੋਂ ਲੱਭਣਾ ਕਰ। ਥਾਂ ਥਾਂ 'ਤੇ ਭੜਕਣਾ, ਦੂਸਰੀ ਗੱਲ ਪਾਤਸ਼ਾਹ ਨੇ ਇਹ ਕਹੀ ਹੈ, ਧਰਮ ਗ੍ਰੰਥਾਂ ਦਾ ਮੁਤਾਲਿਆ ਕਰ ਆਪਣੇ ਜੀਵਨ ਨੂੰ ਸੇਧ ਦੇਣ ਲਈ। ਇਹ ਬਦਕਿਸਮਤੀ ਹੈ, ਤੂੰ ਗ੍ਰੰਥਾਂ ਦਾ ਪੜ੍ਹ ਕੇ ਵਿਚਾਰ ਕਰਕੇ ਲੋਕਾਂ ਨਾਲ ਝਗੜੇ ਕਰਦਾ ਹੈ। ਇਹਨਾਂ ਗ੍ਰੰਥਾਂ ਨੂੰ ਪੜ੍ਹਨ ਕਰਕੇ ਅੰਦਰ ਦੇ ਝਗੜਿਆਂ ਨੂੰ ਸਮੇਟਣ ਦੀ ਬਜਾਏ ਲੋਕਾਂ ਨਾਲ ਝਗੜੇ ਕਰਕੇ ਆਪਣੇ ਜੀਵਨ ਨੂੰ ਬਰਬਾਦ ਨਾ ਕਰ। ਤੀਸਰੀ ਗੱਲ ਪਾਤਸ਼ਾਹ ਨੇ ਇਹ ਕਹੀ ਹੈ ਕਿ ਮਨੁੱਖ ਨੇ ਆਪਣੀ ਮਰਜ਼ੀ ਦੇ ਮੁਤਾਬਕ ਉਸ ਪਰਮਾਤਮਾ ਨੂੰ ਇਮੈਜਿਨ ਕਰ ਲਿਆ, ਮੰਨ ਲਿਆ ਕਿ ਪਰਮਾਤਮਾ ਫਲਾਨੇ ਥਾਂ 'ਤੇ ਹੈ, ਫਲਾਨੇ ਥਾਂ 'ਤੇ ਹੈ। ਬਾਬਾ ਕਬੀਰ ਜੀ ਕਹਿੰਦੇ, ਗੁਰਮੁਖਾ, ਇਹੋ ਜਿਹੀ ਕੋਈ ਜਗ੍ਹਾ ਨਹੀਂ ਜਿੱਥੇ ਪਰਮਾਤਮਾ ਨਾ ਹੋਵੇ। ਇਸ ਪੱਖ ਨੂੰ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵਿਸਤਾਰ ਦੇ ਸਹਿਤ ਬਿਆਨ ਕੀਤਾ ਹੈ, ਇਸ ਪੱਖ ਨੂੰ ਜਾਣਨ ਦਾ ਯਤਨ ਕਰੀਏ। ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਲਵਾਈਏ ਹਾਜ਼ਰੀ, ਸਾਰੇ ਸਹਿਯੋਗ ਦਿਓ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਬਾਣੀ ਭਗਤਾਂ ਕੀ, ਕਬੀਰ ਜੀ।
ਰਾਗ ਦੇ ਮੁਤਾਬਕ ਇਹ ਤਿਲੰਗ ਰਾਗ ਹੈ ਅਤੇ ਭਗਤਾਂ ਦੀ ਤਾਂ ਕਿਹਾ ਹੈ ਕਿਉਂਕਿ ਇੱਕ ਤੋਂ ਜ਼ਿਆਦਾ ਇਸ ਰਾਗ ਵਿੱਚ ਬਾਕੀ ਦੇ ਭਗਤਾਂ ਦੀ ਬਾਣੀ ਹੈ। ਭਗਤਾਂ ਬਹੁ ਵਚਨ ਹੈ ਕਿ ਇੱਕ ਤੋਂ ਵੱਧ ਭਗਤਾਂ ਦੀ ਬਾਣੀ ਇੱਥੇ ਅੰਕਿਤ ਹੈ। ਭਗਤ ਦਾ ਅਰਥ ਹੁੰਦਾ ਹੈ ਜਿਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਦਾ ਭੈ ਹੋਵੇ। ਭੈ ਵਾਲੀ ਗਤੀ, ਇਹ ਦੋ ਸ਼ਬਦਾਂ ਦਾ ਸੁਮੇਲ ਹੈ, ਭੈ ਗਤੀ। ਜਿੰਨਾ ਚਿਰ ਮਨੁੱਖ ਦੇ ਮਨ ਵਿੱਚ ਪਰਮਾਤਮਾ ਦਾ ਭੈ ਨਹੀਂ, ਉਹਨਾਂ ਚਿਰ ਮਨੁੱਖ ਬੁਰਾਈਆਂ ਤੋਂ ਦੂਰ ਨਹੀਂ ਹੋ ਸਕਦਾ। ਭਗਤ ਦਾ ਭਾਵ ਹੈ ਪਰਮਾਤਮਾ ਦਾ ਪੈ ਰੱਖਣ ਵਾਲੇ, ਪਰਮਾਤਮਾ ਦੇ ਪ੍ਰਤੀ ਭਾਵ ਰੱਖਣ ਵਾਲੇ। ਔਰ ਉਹਨਾਂ ਭਗਤਾਂ ਦੇ ਵਿੱਚੋਂ ਜਿਹੜਾ ਇਹ ਪਹਿਲਾ ਸ਼ਬਦ ਹੈ ਇਹ ਬਾਬਾ ਕਬੀਰ ਜੀ ਦਾ ਉਚਾਰਨ ਕੀਤਾ ਹੈ। ਜਦੋਂ ਇਹ ਬਾਣੀ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਕੋਲੋਂ ਲਿਖਵਾਈ, ਉਸ ਮੌਕੇ ਭਾਈ ਸਾਹਿਬ ਨੂੰ ਹੁਕਮ ਕੀਤਾ ਵੀ ਤੁਸੀਂ ਕਬੀਰ ਜੀ ਦੇ ਨਾਲ ਜੀ ਲਾਓ। ਕਿਉਂ? ਕਿ ਜਿੰਨਾ ਚਿਰ ਆਪਾਂ ਦੂਜਿਆਂ ਦਾ ਸਤਿਕਾਰ ਨਹੀਂ ਕਰਦੇ, ਉਹਨਾਂ ਚਿਰ ਆਪਾਂ ਸਤਿਕਾਰ ਦੀ ਆਸ ਕਿਵੇਂ ਕਰਾਂਗੇ? ਸਾਡਾ ਆਮ ਸੁਭਾਅ ਬਣ ਗਿਆ ਹੈ ਦੂਜੇ ਦਾ ਅਪਮਾਨ ਕਰਕੇ ਆਪਣਾ ਸਤਿਕਾਰ ਕਰਾਉਣਾ ਚਾਹੁੰਦੇ ਹਾਂ। ਇਹ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਸਮਝਾਇਆ, ਭਾਈ ਦੂਜਿਆਂ ਦਾ ਆਦਰ ਮਾਣ ਕਰੋ, ਸਤਿਕਾਰ ਕਰੋ। ਇਸ ਕਰਕੇ ਲਿਖਿਆ ਕਬੀਰ ਜੀ, ਇੱਕ ਓਂਕਾਰ ਸਤਿਗੁਰ ਪ੍ਰਸਾਦ ਇਹ ਮੰਗਲ ਰੂਪ ਹੈ। ਪਰਮਾਤਮਾ ਇੱਕ ਹੈ, ਅਦਵੈਤ ਰੂਪੀ ਬ੍ਰਹਮ ਹੈ, ਉਚਾਰਨ ਅਤੇ ਰੱਖਿਆ ਕਰਦਾ ਹੈ। ਪਰ ਜਿੰਨਾ ਚਿਰ ਸਤਿਗੁਰੂ ਪਾਤਸ਼ਾਹ ਕਿਰਪਾ ਨਾ ਕਰਨ, ਉਹਨਾਂ ਚਿਰ ਉਸ ਇੱਕ ਨੂੰ ਜਾਣਿਆ ਨਹੀਂ ਜਾ ਸਕਦਾ। ਪ੍ਰਸਾਦ ਦਾ ਭਾਵ ਹੁੰਦਾ ਕਿਰਪਾ ਰਹਿਮਤ। ਗੁਰਮੁਖੋ ਮਿਹਨਤ ਕਰਕੇ ਬੰਦਾ ਵਿਦਵਾਨ ਨਹੀਂ, ਜਿੰਨਾ ਚਿਰ ਰਹਿਮਤ ਲਾਵੇ। ਸਾਡੇ ਸਿੱਖ ਇਤਿਹਾਸ ਵਿੱਚ ਇੱਕ ਬਹੁਤ ਵੱਡੀ ਉਦਾਹਰਣ ਹੈ, ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਪਨੋਖਰੇ ਨਗਰ ਗਏ ਨੇ ਔਰ ਗੁਰੂ ਕੇ ਚਰਨ ਪੈਣ ਕਰਕੇ ਪਨੋਖਰਾ ਸਾਹਿਬ ਬਣ ਗਿਆ। ਜਿਹੜੀ ਇਹ ਈਰਖਾ ਹੈ ਨਾ, ਇਹਦੇ ਬਾਰੇ ਤੁਸੀਂ ਕਿਤੇ ਕੁਰਾਨ ਵਿੱਚ ਪੜ੍ਹੋ, ਬਾਈਬਲ 'ਚ ਪੜ੍ਹੋ, ਬੜਾ ਵਿਸਤਾਰ ਸਹਿਤ ਲਿਖਿਆ ਕੁਰਾਨ ਦੀ ਵਿੱਚ ਅਤੇ ਬਾਈਬਲ ਵਿੱਚ ਕਿ ਜਦੋਂ ਉਹ ਤੋਂ ਮਨੁੱਖ ਬਣਿਆ ਹੈ ਉਹਦੇ ਨਾਲ ਹੀ ਈਰਖਾ ਆਰੰਭ ਹੋ ਗਈ। ਕਿਤੇ ਬਾਈਬਲ ਨੂੰ ਪੜ੍ਹੋ ਵਿਸਤਾਰ ਨਾਲ, ਕੁਰਾਨ ਨੂੰ ਪੜ੍ਹੋ। ਮੈਂ ਬੇਨਤੀ ਕਰਾਂਗਾ, ਜਿੰਨਾ ਚਿਰ ਆਪਾਂ ਦੂਜਿਆਂ ਧਰਮਾਂ ਨੂੰ ਪੜ੍ਹਦੇ ਨਹੀਂ, ਉਹਨਾਂ ਚਿਰ ਸਾਨੂੰ ਗੁਰਬਾਣੀ ਦੀ ਮਹਾਨਤਾ ਦਾ ਪਤਾ ਕਿਵੇਂ ਚੱਲੇਗਾ ਵੀ ਗੁਰਬਾਣੀ 'ਚ ਕੀ ਵਾਧਾ ਹੈ। ਕੁਰਾਨ ਵਿੱਚ ਅਤੇ ਬਾਈਬਲ ਦੇ ਵਿੱਚ ਸ਼ੈਤਾਨ ਦਾ ਜ਼ਿਕਰ ਆਉਂਦਾ, ਸ਼ੈਤਾਨ ਦਾ, ਜਿਹੜਾ ਸ਼ੈਤਾਨ ਹੈ ਨਾ ਉਹ ਅੱਠੇ ਪੈਰ ਮਨੁੱਖ ਨੂੰ ਉਸ ਪਰਮਾਤਮਾ ਦੇ ਨਾਲੋਂ ਪਾੜਨ ਦਾ ਯਤਨ ਕਰਦਾ, ਪਾੜਨ ਦਾ, ਜਿਹਨੂੰ ਡੈਵਲ ਵੀ ਲਿਖਿਆ, ਇੰਪ ਵੀ ਲਿਖਿਆ ਅੰਗਰੇਜ਼ੀ 'ਚ। ਇਸ ਪ੍ਰਕਾਰ ਮਨੁੱਖੀ ਸੁਭਾਅ ਵਿੱਚ ਇੱਕ ਬਹੁਤ ਵੱਡਾ ਔਗੁਣ ਹੈ, ਉਹ ਹੈ ਈਰਖਾ ਦਾ। ਬਹੁਤ ਘੱਟ ਹੋਣਗੇ ਗੁਰਮੁਖ ਜਨ ਜਿਨ੍ਹਾਂ ਦੇ ਅੰਦਰ ਈਰਖਾ ਨਾ ਹੋਵੇ। ਮੈਂ ਇੱਕ ਆਮ ਉਦਾਹਰਣ ਦਿੰਦਾ ਹੁੰਦਾ ਹੈ, ਸਾਨੂੰ ਆਪਣੇ ਨਾਲੋਂ ਦੂਜਿਆਂ ਦਾ ਸੁੱਖ ਚੁਭਦਾ ਹੈ। ਕਿਸੇ ਦੇ ਚਿੱਟੇ ਕੱਪੜੇ ਪਾਏ ਹੋਣਾ ਅਤੇ ਕੱਪੜੇ ਵੀ ਉਹਨੇ ਲਏ ਨੇ, ਸਾਬਣ ਵੀ ਉਹਨੇ ਲਾਇਆ, ਧੋਤੇ ਵੀ ਉਹਨੇ ਨੇ, ਲੇਕਿਨ ਆਪਾਂ ਨੂੰ ਇਸ ਗੱਲ ਦੀ ਦਰਦ ਹੁੰਦੀ ਵੀ ਉਹਦੇ ਕੱਪੜੇ ਚਿੱਟੇ ਕਿਉਂ ਨੇ। ਆਪਾਂ ਈਰਖਾ ਕਰਦੇ ਹਾਂ, ਆਪਾਂ ਕਹਿੰਦੇ ਵੱਡਾ ਫੰਨੇ ਖਾਇਆ, ਕੱਲ੍ਹ ਭੁੱਖਾ ਮਰਦਾ ਸੀ, ਅੱਜ ਵੱਡਾ ਚੌਧਰੀ ਬਣਿਆ ਚਿੱਟੇ ਕੱਪੜੇ ਪਾ ਕੇ। ਇਹ ਸਾਡੇ ਸਮਾਜ 'ਚ ਬਹੁਤ ਵੱਡਾ ਔਗੁਣ ਹੈ। ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਨੇ ਇੱਕ ਸਾਹੀ ਲਿਖੀ ਹੈ, ਕਹਿੰਦੇ ਕਿ ਇੱਕ ਮਨੁੱਖ ਨੇ ਭੋਲੇਨਾਥ ਦੀ ਆਰਾਧਨਾ ਕੀਤੀ ਅਤੇ ਭੋਲੇਨਾਥ ਪ੍ਰਗਟ ਹੋ ਕੇ ਕਹਿਣ ਲੱਗੇ ਵੀ ਗੁਰਮੁਖਾ ਤੈਨੂੰ ਕੀ ਚਾਹੀਦਾ, ਜੋ ਮੰਗੇਗਾ ਦਿਆਂਗਾ। ਕਹਿਣ ਲੱਗਾ ਜੀ ਬਸ ਤੁਸੀਂ ਆਪਣੇ ਜ਼ਬਾਨ 'ਤੇ ਪਾਬੰਦ ਰਿਹਾ ਜੀ, ਗੱਲ ਬਣ ਗਈ। ਭੋਲੇਨਾਥ ਕਹਿਣ ਲੱਗੇ ਪ੍ਰੇਮੀਆਂ ਮਿਲੇਗਾ ਤੈਨੂੰ ਸਭ ਕੁਝ, ਲੇਕਿਨ ਗਵਾਂਢੀ ਨੂੰ ਦੂਣਾ ਮਿਲੇਗਾ। ਕਹਿਣ ਲੱਗਾ ਭੋਲੇਨਾਥ ਜੀ ਉਹ ਤਾਂ ਕੰਮ ਖਰਾਬ ਹੈ, ਮੈਂ ਤਾਂ ਗੁਆਂਢੀ ਦੇ ਮਾਰਨ ਵਾਸਤੇ ਤੁਹਾਡੀ ਬੰਦਗੀ ਕੀਤੀ ਤੁਹਾਨੂੰ ਚੇਤੇ, ਕਿ ਤੁਸੀਂ ਕਹਿੰਦੇ ਗੁਆਂਢੀ ਨੂੰ ਵੱਧ ਮਿਲੇਗਾ। ਚੰਗਾ ਇਉਂ ਕਰੋ ਵੀ ਮੈਨੂੰ ਮਨਜ਼ੂਰ ਹੈ, ਮੈਂ ਫਿਰ ਬੇਨਤੀ ਕਰਾਂ ਵੀ ਕਿਤੇ ਇਹ ਭੁੱਲ ਨਾ ਜਾਇਆ ਜੇ। ਕਹਿੰਦੇ ਸਵਾਲ ਹੀ ਨਹੀਂ ਪੈਦਾ ਹੁੰਦਾ, ਤੂੰ ਮੰਗ। ਕਹਿੰਦਾ ਜੀ ਮੇਰੇ ਮੇਨ ਦਰਵਾਜ਼ੇ ਵੀ ਖੂਹ ਲੱਗ ਜਾਏ। ਕਹਿੰਦੇ ਤਥਾਸਤੂ। ਗੁਆਂਢੀਆਂ ਦੇ ਦਰਵਾਜ਼ੇ 'ਚ ਦੋ ਖੂਹ ਲੱਗ ਗਏ। ਕਹਿਣ ਲੱਗਾ ਗੱਲ ਬਣ ਜਾਏਗੀ। ਕਹਿਣ ਲੱਗਾ ਜੀ ਖੂਹ ਵਾਲੀ ਗੱਲ ਤਾਂ ਤੂੰ ਬਹੁਤ ਵਧੀਆ ਕੀਤੀ, ਪਰ ਹੁਣ ਇੱਕ ਕਿਰਪਾ ਕਰੋ, ਮੈਂ ਇਹ ਕੱਖ ਤੋਂ ਕਾਣਾ ਹੋ ਜਾ। ਕਹਿੰਦੇ ਭਲਿਆ, ਲੋਕ ਤਾਂ ਅੱਖਾਂ ਦਾ ਨੂਰ ਮੰਗਦੇ ਨੇ, ਚੰਨ ਮੰਗਦੇ, ਅਤੇ ਤੂੰ ਕਹਿੰਦਾ ਵੀ ਮੈਂ ਕਾਣਾ ਹੋ ਜਾ। ਕਹਿੰਦਾ ਜੀ ਆਪਣੇ ਬਚਨ 'ਤੇ ਪੱਕੇ ਰਿਹਾ ਜੇ, ਹੁਣ ਗੁਆਂਢੀਆਂ ਦੀਆਂ ਦੋਵੇਂ ਕਰੋ ਅੰਨੀਆਂ। ਇਹ ਉਹਨਾਂ ਨੇ ਸਾਖੀ ਲਿਖੀ ਟੀਕੇ 'ਚ। ਆਪਣੇ ਆਪ ਨੂੰ ਕਾਣਾ ਤਾਂ ਕਰ ਲਿਆ, ਗੁਆਂਢੀਆਂ ਨੂੰ ਅੰਨਾ ਕਰ ਲਈ। ਈਰਖਾ, ਮੈਂ ਪ੍ਰਸਾਦ ਤੋਂ ਮੇਰੇ ਅੰਦਰ ਇਹ ਖਿਆਲ ਆਇਆ, ਦੀਨ ਦੁਨੀਆਂ ਦੇ ਮਾਰਕ ਮੇਰੇ ਬਾਲਾ ਪ੍ਰੀਤਮ ਪੰਜੋਖਰਾ ਸਾਹਿਬ ਗਏ, ਅਤੇ ਉੱਥੇ ਇੱਕ ਪੰਡਿਤ ਰਹਿੰਦਾ ਬੜਾ ਵਿਦਵਾਨ, ਉਹਦਾ ਨਾਮ ਲਾਲ ਚੰਦ ਕਰਕੇ ਲਿਖਿਆ। ਸੰਗਤਾਂ ਦਾ ਬੜਾ ਇਕੱਠ, ਰੌਣਕ ਮੇਲਾ, ਅਤੇ ਕਹਿਣ ਲੱਗਾ ਕੀ ਗੱਲ ਵੀ ਭੀੜ ਬੜੀ ਹੈ। ਕਿਸੇ ਗੁਰਸਿੱਖ ਨੇ ਆਖਿਆ, ਪੰਡਿਤ ਜੀ ਇੱਥੇ ਅੱਠਵੇਂ ਪਾਤਸ਼ਾਹ ਮਹਾਰਾਜ ਆਏ ਨੇ, ਸੰਗਤਾਂ ਚਰਨ ਪ੍ਰਸ਼ਨ ਵਾਸਤੇ ਆ ਰਹੀਆਂ ਨੇ, ਅਧਿਆਤਮ ਗਿਆਨ ਦੀ ਪ੍ਰਾਪਤੀ ਵਾਸਤੇ ਆ ਰਹੀਆਂ ਨੇ। ਕਹਿੰਦਾ ਕੀ ਨਾ ਉਹਨਾਂ ਦਾ? ਅਤੇ ਗੁਰਸਿੱਖ ਨੇ ਅਦਬ ਨਾਲ ਸਿਰ ਝੁਕਾ ਕੇ ਆਖਿਆ, ਗੁਰਮੁਖਾ ਉਹਨਾਂ ਦਾ ਨਾਮ ਸਤਿਗੁਰੂ ਹਰ ਕਿਸ਼ਨ ਸੱਚੇ ਪਾਤਸ਼ਾਹ ਹੈ। ਨਾਂ ਸੁਣ ਕੇ ਫਿਰ ਜਲ ਸੀ। ਕਹਿੰਦਾ ਕਮਾਲ ਦੀ ਗੱਲ, ਛੋਟਾ ਜਿਹਾ ਬਾਲਕਾ 7 ਸਾਲ ਦਾ ਤੂੰ ਕਹਿੰਦਾ ਹੈ, ਅਤੇ ਨਾਲੇ ਹਰ ਅਤੇ ਨਾਲੇ ਕ੍ਰਿਸ਼ਨ, ਕਿਉਂਕਿ ਕ੍ਰਿਸ਼ਨ ਦਾ ਅਰਥ ਹੈ ਦੁਆਪਰ ਦਾ ਅਵਤਾਰ, ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਚਾਰਨ ਕੀਤੀ ਹੈ, ਅਤੇ ਹਰ ਦਾ ਅਰਥ ਹੈ ਸਰਵ ਵਿਆਪੀ ਨਿਰਗੁਣ ਸਰੂਪ। ਕਹਿਣ ਲੱਗਾ 7 ਸਾਲ ਦਾ ਬਾਲਕਾ ਅਤੇ ਨਾਲੇ ਨਿਰਗੁਣ ਅਤੇ ਸਰਗੁਣ ਦੋਵੇਂ ਚੀਜ਼ਾਂ ਕਿਵੇਂ ਹੋ ਗਈਆਂ? ਈਰਖਾ ਦਾ ਭਾਂਬੜ ਮੱਚਿਆ। ਉਹ ਪੰਡਿਤ ਕਹਿਣ ਲੱਗਾ, ਸਿੱਖਾ ਮੈਂ ਤੈਨੂੰ ਗੱਲ ਕਹਾਂਗਾ, ਗੁੱਸਾ ਨਾ ਕਰੀ, ਨਾਂ ਤਾਂ ਬੜਾ ਵੱਡਾ ਰਖਾਇਆ ਹੈ, ਅਤੇ ਸ੍ਰੀ ਕ੍ਰਿਸ਼ਨ ਮਹਾਰਾਜ ਨੇ ਗੀਤਾ ਚਾਰਨ ਕੀਤੀ, ਸ਼ਲੋਕ ਜਾਣਦੇ ਨੇ ਉਹਦੇ ਗੀਤਾ ਦੇ, ਇੱਕ ਅਦਾ ਪੜ੍ਹ ਲੈਣਗੇ। ਕਹਿਣ ਲੱਗਾ ਸਰਬੱਗ ਨੇ, ਇਹ 3 ਕਾਲ ਦੇ ਗਿਆਤਾ ਨੇ, ਅਤੇ ਜੇ ਨਹੀਂ ਤੇਰਾ ਮਨ ਮੰਨਦਾ ਚੱਲ ਦਰਸ਼ਨ ਕਰਕੇ ਵੇਖ ਲਾ। ਧੌਣ ਵਿੱਚ ਹੰਕਾਰ ਦਾ ਕਿੱਲਾ ਗੱਡਿਆ, ਮੱਥਾ ਨਹੀਂ ਟੇਕਿਆ, ਅਦਬ ਨਹੀਂ ਕੀਤਾ, ਜਾ ਕਹਿਣ ਲੱਗਾ ਜੀ ਨਾਂ ਤਾਂ ਬੜਾ ਵੱਡਾ ਰਖਾਇਆ ਜੇ, ਭਲਾ ਗੀਤਾ ਦੇ ਕਿਸ ਸ਼ਲੋਕ ਦਾ ਅਰਥ ਕਰ ਲਓਗੇ? ਮੇਰੇ ਬਾਲਾ ਪ੍ਰੀਤਮ ਹੱਸ ਕੇ ਕਹਿਣ ਲੱਗੇ, ਪੰਡਿਤ ਜੀ ਅਗਰ ਅਸੀਂ ਅਰਥ ਕੀਤੇ ਤੁਸੀਂ ਕਹਿਣਾ ਵੀ ਸ਼ਾਇਦ ਇਹਨਾਂ ਕਦੇ ਬਚਪਨ ਵਿੱਚ ਪੜ੍ਹੇ ਹੋਣਗੇ, ਸੁਣੇ ਹੋਣਗੇ ਘਰ ਵਿੱਚ। ਇਉਂ ਕਰੋ, ਤੁਹਾਡੀ ਸਮਝ ਦੇ ਮੁਤਾਬਕ ਜੇ ਕੋਈ ਨਿਕੰਮਾ ਆਦਮੀ ਹੈ ਨਾ, ਉਹਨੂੰ ਲਿਆਓ। ਖੂਹ 'ਤੇ ਗਿਆ ਇੱਕ ਮੇਰੇ ਵਰਗਾ ਅਲਪੱਗ ਆਦਮੀ, ਜਿਹੜਾ ਕੰਨਾਂ ਤੋਂ ਬੋਲਾ ਹੈ, ਜਵਾਨ ਉਹਦੀ ਪੂਰੀ ਚੱਲਦੀ ਨਹੀਂ, ਲੈ ਗਿਆ ਅਤੇ ਕਹਿਣ ਲੱਗਾ ਜੀ ਭਲਾ ਇਹਦੇ ਕੋਲੋਂ ਕਰਾਓਗੇ? ਮੇਰੇ ਪਾਤਸ਼ਾਹ ਨੇ ਛੱਟੀ ਰੱਖੀ ਸਿਰ ਉੱਪਰ, ਪੰਡਿਤ ਜੀ ਇਹਦੇ ਇੱਕ ਸ਼ਲੋਕ ਉਚਾਰਨ ਕਰਦੇ ਅਤੇ ਉਹ ਛੱਜੂ ਝੋਰ 7-7 ਅਰਥ ਕਰਦਾ ਅਨਵੇਂ ਕਰਕੇ। ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਤੇ ਡਿੱਗ ਪਿਆ ਲਾਲ ਚੰਦ। ਪਰ ਮੈਂ ਇਤਿਹਾਸ ਵਿੱਚ ਪੜ੍ਹਿਆ ਵੀ ਫਿਰ ਵੀ ਉਹ ਭਾਗਾਂ ਵਾਲਾ ਜਿਹੜਾ ਡਿੱਗਦਾ ਡਿੱਗਦਾ ਸੰਭਲ ਗਿਆ, ਗੁਰਮੁਖ ਉਹ ਲਾਲ ਚੰਦ ਅਤੇ ਸਤਿਗੁਰੂ ਪਾਤਸ਼ਾਹ ਨੇ ਇਹੋ ਜਿਹੀ ਕਿਰਪਾ ਕੀਤੀ, ਉਹਨੇ ਗੁਰੂ ਕਾ ਅੰਮ੍ਰਿਤ ਛਕਿਆ ਅਤੇ ਲਾਲ ਸਿੰਘ ਬਣ ਕੇ ਚਮਕੌਰ ਦੇ ਜੰਗ ਵਿੱਚ ਉਹ ਪੰਡਿਤ ਸ਼ਹੀਦ ਵੀ ਹੋਇਆ। ਗੁਰੂ ਦੀ ਕਿਰਪਾ। ਇਸ ਕਰਕੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਦਾ ਇਹ ਪਾਵਨ ਸ਼ਬਦ, ਇਹ ਮੰਗਲ ਸਾਨੂੰ ਵਾਰ ਵਾਰ ਇਹ ਸੁਚੇਤ ਕਰਦਾ ਗੁਰੂ ਕਿ ਸਿੱਖਾ ਕਿਤੇ ਮਿਹਨਤ 'ਤੇ ਮਾਣ ਨਾ ਕਰੀ, ਗੁਰੂ ਦੀ ਰਹਿਮਤ 'ਤੇ ਵਿਸ਼ਵਾਸ ਰੱਖ, ਗੁਰੂ ਦੀ ਕਿਰਪਾ 'ਤੇ ਯਕੀਨ ਰੱਖ। ਬਾਤ ਮਿਹਨਤ ਨਾਲ ਨਹੀਂ ਬਣਨੀ, ਬਾਤ ਰਹਿਮਤ ਨਾਲ ਕਰਨੀ। ਪਰ ਨਾਲ ਹਜ਼ੂਰ ਨੇ ਸਾਨੂੰ ਸੁਚੇਤ ਕੀਤਾ ਹੈ ਕਿ ਜਿਵੇਂ ਸਾਡੇ ਇੱਕ ਬੜਾ ਗਲਤ ਰਿਵਾਜ਼ ਚੱਲਿਆ ਵੀ ਕੋਈ ਵੀ ਆ ਜਾਏ ਨਾ ਅਤੇ ਕਹਿਣਗੇ ਕਾਕਾ ਬਾਬੇ ਦੇ ਪੈਰੀਂ ਪੈ ਆਸ਼ੀਰਵਾਦ ਲੈ। ਮੈਂ ਖਾਸ ਕਰਕੇ ਆਪਣੀਆਂ ਭੈਣਾਂ ਧੀਆਂ ਨੂੰ ਬੇਨਤੀ ਕਰਾਂ, ਮੰਗਤੇ ਆਉਂਦੇ ਨੇ ਘਰ ਵਿੱਚ ਅਤੇ ਸਾਡੀਆਂ ਬੀਬੀਆਂ ਕਹਿਣਗੀਆਂ ਬਾਬੇ ਦੀ ਜੈ ਕਰ। ਜਿਹੜਾ ਦਰ ਦਰ 'ਤੇ ਬੁੱਕ ਬੁੱਕ ਆਟਾ ਮੰਗਦਾ ਫਿਰਦਾ ਹੈ ਉਹਦੀ ਵੀ ਜੈ ਜੈਕਾਰ, ਬਾਬੇ ਦੀ ਜੈ। ਬਾਬੇ ਦੀ ਜੈ ਨਾ ਕਰ, ਪਰਿਪੂਰਨ ਪਰਮਾਤਮਾ ਦੀ ਜੈ ਕਰ, ਜਿਹਦੀ ਤਕਨੀਕ ਸਾਨੂੰ ਕਲਗੀਧਰ ਪਾਤਸ਼ਾਹ ਨੇ ਦੱਸੀ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਦਾ ਭਾਵ ਹੈ ਜੈ, ਜੈ ਵਾਹਿਗੁਰੂ ਦੀ ਹੋਣੀ ਹੈ। ਜਿਹੜਾ ਖੁਦ ਮੰਗਤਾ ਤੁਹਾਨੂੰ ਕੀ ਦੇਗਾ। ਆਏ ਮੰਗਣ ਅਤੇ ਬੀਬੀਆਂ ਕਹਿਣਗੀਆਂ ਬਾਬਿਆਂ ਦੇ ਗੋਡੀ ਹੱਥ ਲਾ ਤੇਰੇ 'ਤੇ ਕਿਰਪਾ ਕਰਨ, ਜਿਹੜਾ ਖੁਦ ਮੰਗਤਾ ਹੈ ਕੀ ਕਿਰਪਾ ਕਰੇਗਾ। ਕਿਰਪਾ ਉਹ ਕਰੇਗਾ ਜਿਹੜਾ ਦਾਤਿਆਂ ਦਾ ਦਾਤਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਹੈ। ਮੰਗਤਿਆਂ ਦੇ ਕੋਲੋਂ ਕਿਰਪਾ ਨਾ ਮੰਗ, ਭਿਖਾਰੀਆਂ ਕੋਲੋਂ ਕਿਰਪਾ ਨਾ ਮੰਗ। ਜੇ ਕਿਰਪਾ ਮੰਗਣੀ ਹੈ ਕਿਤੇ ਸਿਰ ਨੂੰ ਨੀਵਿਆਂ ਕਰਕੇ ਹੱਥ ਨੂੰ ਜੋੜ ਕੇ ਬੇਨਤੀ ਕਰਿਆ ਕਰ। ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਾ ਰਾਖੀ ਮੇਰੀ। ਕੇਵਲ ਅਤੇ ਕੇਵਲ ਕਿਰਪਾ ਗੁਰੂ ਨਾਨਕ ਪਾਤਸ਼ਾਹ ਦੇ ਕੋਲੋਂ ਮੰਗ, ਕੇਵਲ ਅਤੇ ਕੇਵਲ ਕਿਰਪਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕੋਲੋਂ ਮੰਗ। ਜੇ ਪੈਸਿਆਂ ਦੀ ਭੁੱਖ ਹੈ ਤਾਂ ਆਪਣੇ ਮਨ ਵਿੱਚ ਪੜ੍ਹ ਲਾ ਤੇਗ ਬਹਾਦਰ ਸਿਮਰੀਏ ਕਰ ਨੌ ਨਿਧ ਆਵੇ ਧਾਏ, ਸਭ ਥਾਂ ਹੀ ਹੋਏ ਸਾਏ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਧਿਆਨ ਧਰ, ਤੇਰੇ ਘਰ ਬਰਕਤਾਂ ਹੀ ਬਰਕਤਾਂ, ਤੇਰੇ ਘਰ ਰਹਿਮਤਾਂ ਰਹਿਮਤਾਂ। ਅਤੇ ਨਾਲ ਕਲਗੀਧਰ ਪਾਤਸ਼ਾਹ ਨੇ ਇਹ ਵੀ ਗਰੰਟੀ ਦਿੱਤੀ ਵੀ ਕੋਈ ਜਗ੍ਹਾ ਨਹੀਂ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਤੇਰੀ ਮਦਦ ਨਾ ਕਰਨ। ਤੇਗ ਬਹਾਦਰ ਸਿਮਰੀਏ ਕਰ ਨੌ ਨਿਧ ਆਵੇ ਧਾਏ, ਸਭ ਥਾਈ ਹੋਈ ਸਹਾਏ। ਹਰ ਥਾਂ 'ਤੇ ਸਹਾਇਤਾ ਕਰਦੇ ਨੇ। ਇਸ ਕਰਕੇ ਗੁਰਮੁਖੋ ਇਹ ਸਾਨੂੰ ਇੱਕ ਓਂਕਾਰ ਸਤਿਗੁਰ ਪ੍ਰਸਾਦ ਇਸ ਗੱਲ ਦਾ ਪ੍ਰੇਰਨਾ ਦਿੰਦਾ ਹੈ ਕਿ ਜਿਹੜੇ ਖੁਦ ਮੰਗਦੇ ਨਾ ਉਹਨਾਂ ਤੋਂ ਕਿਰਪਾ ਨਾ ਮੰਗੀ। ਜੇ ਕਿਰਪਾ ਮੰਗਣੀ ਤਾਂ ਸੱਚਾ ਗੁਰੂ ਹੀ ਤੇਰੇ 'ਤੇ ਕਿਰਪਾ ਕਰ ਸਕਦਾ ਹੈ, ਔਰ ਜਿਨ੍ਹਾਂ 'ਤੇ ਕਿਰਪਾ ਕੀਤੀ ਉਹ ਇੱਕ ਨਾਲ ਜੁੜ ਗਏ।
ਵੇਦ ਕਤੇਬ ਇਫਤਰਾ ਪਾਈ,
ਵੇਦ ਅਰਥ ਹੁੰਦਾ ਗੁਰਮੁਖੋ ਸਾਡੇ ਹਿੰਦੁਸਤਾਨ ਦੇ ਪੁਰਾਤਨ ਚਾਰ ਧਰਮ ਗ੍ਰੰਥ ਨੇ, ਰਿਗ ਜੁਜਰ ਅਥਰਬਣ ਅਤੇ ਸਿਆਮ, ਇਹ ਚਾਰ ਵੇਦ ਹਨ। ਔਰ ਕਤੇਬ ਦਾ ਭਾਵ ਹੈ ਤੁਰੇਤ, ਅੰਜੀਲ, ਜਮੂਰ ਅਤੇ ਕੁਰਾਨ। ਈਸਾਈ ਭਰਾ, ਯਹੂਦੀ ਭਰਾ, ਮੁਸਲਮਾਨ ਵੀਰ ਉਹ ਚਾਰ ਕਿਤਾਬਾਂ ਨੂੰ ਵਾਜ ਕੇ ਅਤੇ ਇਹਦੇ 'ਤੇ ਚੱਲਣ ਦਾ ਯਤਨ ਕਰਦੇ ਹਨ। ਜਿਹੜੇ ਹਿੰਦੁਸਤਾਨ ਦੇ ਸਨਾਤਨ ਮਤ ਨਾਲ ਸੰਬੰਧਿਤ ਵੀਰ ਨੇ ਉਹ ਚਾਰ ਵੇਦਾਂ ਦੀ ਵਿਚਾਰ ਨੂੰ ਆਪਣੇ ਮਨ ਵਿੱਚ ਗ੍ਰਹਿਣ ਕਰਕੇ ਆਪਣੇ ਜੀਵਨ ਨੂੰ ਪ੍ਰੇਰਨਾ ਦਿੰਦੇ ਨੇ। ਇਫਤਰਾ ਦੇ ਅਤੇ ਨਰਥ ਕੀਤੇ ਵਿਦਵਾਨ ਵੀਰਾਂ ਨੇ, ਹੋਣਗੇ ਬੇਅੰਤ, ਲੇਕਿਨ ਤਿੰਨ ਅਰਥ ਕੀਤੇ ਹਨ। ਇਫਤਰਾ ਲਫ਼ਜ਼ ਜਿਹੜਾ ਇਹ ਅਰਬੀ ਭਾਸ਼ਾ ਦਾ ਲਫ਼ਜ਼ ਅਰਬੀ ਦਾ, ਤੁਹਾਡੀ ਗਿਆਤ ਲਈ ਬੇਨਤੀ ਕਰਾਂ ਵੀ ਸਾਡੇ ਕੋਲ ਅਰਥ ਸ਼ੁੱਧ ਕਿਉਂ ਨਹੀਂ ਹੁੰਦੇ ਕਥਾ ਵਾਚਕਾਂ ਕੋਲੋਂ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਸਮੁੱਚੀ ਬਾਣੀ 'ਚ 175 ਭਾਸ਼ਾਵਾਂ ਹਨ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਜਿਹੜੀ ਬਾਣੀ ਹੈ ਨਾ, ਵਿਦਵਾਨਾਂ ਦੀ ਘੋਖ ਦੇ ਮੁਤਾਬਕ, ਵਿਦਵਾਨਾਂ ਦੀ ਪੜਤਾਲ ਦੇ ਮੁਤਾਬਕ 175 ਭਾਸ਼ਾਵਾਂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ 175। ਔਰ ਉਸ ਨਿਯਮ ਦੇ ਤਹਿਤ ਜਿਹੜਾ ਇਫਤਰਾ ਲਫਜ਼ ਹੈ, ਇਹ ਅਰਬੀ ਭਾਸ਼ਾ ਦਾ ਸ਼ਬਦ ਹੈ, ਅਰਬੀ ਦਾ। ਇਹਦਾ ਮੁੱਖ ਅਰਥ ਇਹ ਹੈ, ਮੁਬਾਲਗਾ, ਭੁਲੇਖਾ। ਅਤੇ ਦੂਜਾ ਅਰਥ ਉਹਨਾਂ ਵਿਦਵਾਨ ਵੀਰਾਂ ਨੇ ਕੀਤਾ ਹੈ, ਜਾਲ, ਜਿਹਦੇ 'ਚ ਜਾਨਵਰ ਫਸਦੇ ਹਨ। ਵੇਦਾਂ ਅਤੇ ਕਿਤਾਬਾਂ ਨੂੰ ਪੜ੍ਹਦਾ ਤਾਂ ਹੈ ਲੇਕਿਨ ਇਹਨਾਂ ਦੇ ਜਾਲ 'ਚ ਫਸਿਆ, ਜਾਲ 'ਚ। ਗਿਆਨੀ ਜੀ, ਧਰਮ ਗ੍ਰੰਥਾਂ ਦੇ ਨਾਲ ਤੁਸੀਂ ਜਾਲ ਲਫ਼ਜ਼ ਕਿਵੇਂ ਵਰਤਿਆ? ਜਾਲ ਦਾ ਭਾਵ ਹੈ ਵੀ ਆਪਾਂ ਆਪਣੇ ਧਰਮ ਦੇ ਵਿਚਾਰਧਾਰਾ 'ਚ ਪ੍ਰਪੱਕ ਦੂਜਿਆਂ ਦੀ ਨਿੰਦਿਆ ਕਰਦੇ ਹਾਂ। ਜਿਹੜਾ ਧਾਰਮਿਕ ਬੰਦਾ ਨਾ, ਉਹਦੀ ਗੁਰਮੁਖੋ ਪਛਾਣ ਇਹ ਜੇ ਉਹ ਆਪਣੇ ਧਰਮ 'ਚ ਪ੍ਰਪੱਕ ਰਹਿ ਕੇ ਦੂਜੇ ਧਰਮਾਂ ਦਾ ਸਤਿਕਾਰ ਕਰਦਾ ਹੈ, ਧਾਰਮਿਕ ਬੰਦੇ ਦੀ ਪਛਾਣ। ਮੈਨੂੰ ਇੱਕ ਵਾਰ ਸਰਬ ਧਰਮ ਸੰਮੇਲਨ ਵਿੱਚ ਜਾਣ ਦਾ ਮੌਕਾ ਮਿਲਿਆ। ਵੱਖ ਵੱਖ ਮਤਾਂ ਦੇ ਵਿਦਵਾਨ ਆਏ, ਮੁਸਲਮਾਨ ਭਰਾ ਆਏ, ਆਰੀਆ ਸਮਾਜੀ ਵੀਰ ਆਏ, ਜੈਨੀ ਭਰਾ ਆਏ, ਬੋਧੀ ਵੀਰ ਆਇਆ। ਉਹਨਾਂ ਸਾਰਿਆਂ ਨੇ ਆਪੋ ਆਪਣੇ ਵਿਚਾਰ ਦਿੱਤੇ ਅਤੇ ਮੇਰੀ ਅਖੀਰ ਵਿੱਚ ਵਾਰੀ ਆਈ। ਮੈਂ ਬੇਨਤੀ ਕੀਤੀ, ਗੁਰਮੁਖੋ ਤੁਸੀਂ ਵਿਦਵਾਨ ਹੋ, ਮੈਂ ਤਾਂ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ 'ਤੇ ਵਿਸ਼ਵਾਸ ਰੱਖਣ ਵਾਲਾ, 10 ਗੁਰੂ ਸਮਾਨ 'ਤੇ ਮੇਰਾ ਕੀਤਾ ਹੈ। ਲੇਕਿਨ ਜਿਸ ਗੁਰੂ ਵੱਲੋਂ ਮੈਂ ਆਇਆ ਨਾ, ਆਪਾਂ ਦੁਨੀਆ ਦੇ ਵੱਖ ਵੱਖ ਮਤਾਂ ਨੂੰ ਵੇਖਦੇ ਹਾਂ। ਮੈਂ ਉੱਥੇ ਬੇਨਤੀ ਕੀਤੀ, ਕਿਸੇ ਨੇ ਆਪਣਾ ਮੰਦਿਰ ਬਣਾਉਣ ਵਾਸਤੇ ਦੂਜੇ ਦੀ ਮਸੀਤ ਢਾਈ, ਕਿਸੇ ਨੇ ਮਸੀਤ ਢਾ ਕੇ ਅਤੇ ਮੰਦਿਰ ਬਣਾਇਆ। ਪਰ ਪਿਆਰਿਓ, ਜਿਸ ਗੁਰੂ ਦੇ ਕੋਲੋਂ ਮੈਂ ਆਇਆ ਨਾ, ਉਹਨੇ ਦੂਜਾ ਜੰਗ ਜਿੱਤਿਆ ਹਰਗੋਬਿੰਦਪੁਰ ਸਾਹਿਬ। ਅਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਬਿਧੀ ਚੰਦ ਜੀ, ਇੱਥੇ ਮੁਸਲਮਾਨ ਵੀਰ ਆਉਂਦੇ ਨੇ, ਗੁਰਦੁਆਰਾ ਬਾਅਦ ਵਿੱਚ ਬਣੇਗਾ, ਪਹਿਲਾਂ ਮਸੀਤ ਬਣਾਈਏ। ਔਰ ਗੁਰਮੁਖੋ, ਜਿਹੜੀ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਨੀਂਹ ਰੱਖੀ ਨਾ ਮਸੀਤ ਦੀ, ਉਹ ਅੱਜ ਵੀ ਮਸੀਤ ਕਾਇਮ ਹੈ ਹਰਗੋਬਿੰਦਪੁਰ ਸਾਹਿਬ। ਧਰਮ ਨਿਰਪੱਖਤਾ ਦੀ ਮਿਸਾਲ, ਦੂਜਿਆਂ ਦੇ ਧਰਮ ਮੰਦਰ ਨੂੰ ਢਾ ਕੇ ਅਸੀਂ ਆਪਣਾ ਬਣਾਉਂਦੇ ਹਾਂ, ਲੇਕਿਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿੰਦੇ, ਗੁਰਸਿੱਖੋ, ਆਪਣੇ ਧਰਮ 'ਚ ਪ੍ਰਪੱਕ ਹਾਂ ਹੀ ਆਪਾਂ, ਪਰ ਦੂਜਿਆਂ ਦਾ ਧਰਮ ਮੰਦਰ ਦਾ ਖਿਆਲ ਵੀ ਰੱਖੋ। ਇਹ ਧਰਮ ਨਿਰਪੱਖਤਾ ਦੀ ਬਾਤ ਹੈ। ਅਸੀਂ ਜਾਲ 'ਚ ਫਸੇ ਹੋਏ ਹਾਂ, ਸਾਨੂੰ ਭੁਲੇਖਾ ਲੱਗਾ ਹੈ। ਅਸੀਂ ਆਪਣੇ ਧਰਮ 'ਚ ਪ੍ਰਪੱਕ ਰਹਿ ਕੇ ਦੂਜੇ ਦੇ ਧਰਮਾਂ ਦਾ ਖੰਡਨ ਨਾ ਕਰੀਏ। ਅੱਜ ਇੱਕ ਬਹੁਤ ਸਾਡੇ ਸਮਾਜ ਵਿੱਚ ਨਵੀਂ ਗਲਤ ਪ੍ਰਪਾਰਟੀ ਆ ਗਈ ਹੈ। ਜਦੋਂ ਵੀ ਅਸੀਂ ਕਥਾ ਕਰਦੇ ਹਾਂ, ਲੈਕਚਰ ਕਰਦੇ ਹਾਂ ਨਾ, ਸਾਡਾ ਵੱਧ ਤੋਂ ਵੱਧ ਜ਼ੋਰ ਦੂਜਿਆਂ ਦੀ ਭੰਡੀ ਕਰਨ 'ਤੇ ਹੁੰਦਾ ਹੈ, ਦੂਜਿਆਂ ਦੀ ਨਿੰਦਿਆ ਕਰਨ 'ਤੇ। ਨਹੀਂ ਨਹੀਂ, ਨਿੰਦਿਆ ਤਾਂ ਮੈਲ ਹੈ। ਦੂਜਿਆਂ ਦੇ ਧਰਮਾਂ ਦਾ ਸਤਿਕਾਰ ਕਰੀਏ ਅਤੇ ਆਪਣੇ ਧਰਮ 'ਚ ਪ੍ਰਪੱਕ ਰਹੀਏ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਜਹਾਂਗੀਰ ਆਇਆ, ਸਿਜਦਾ ਕੀਤਾ। ਇਹਨਾਂ ਵਜਦ ਵਿੱਚ ਆਇਆ ਕਿ ਉਹਨੇ ਚਰਨ ਬੋਸੀ ਕੀਤੀ, ਚਰਨ ਚੁੰਮੇ। ਕਹਿਣ ਲੱਗਾ, ਪੀਰ ਜੀ, ਇੱਕ ਬੇਨਤੀ ਕਰਾਂ। ਹਜ਼ੂਰ ਕਹਿੰਦੇ, ਬਾਦਸ਼ਾਹ ਖੁੱਲ੍ਹ ਕੇ ਗੱਲ ਕਰ, ਇਹ ਆਗਰੇ ਦੀ ਘਟਨਾ ਹੈ। ਕਹਿੰਦਾ ਜੀ, ਕੋਈ ਕਹਿੰਦਾ ਵੀ ਹਿੰਦੂ ਧਰਮ ਚੰਗਾ, ਕੋਈ ਕਹਿੰਦਾ ਇਸਲਾਮ ਚੰਗਾ, ਤੁਸੀਂ ਦੱਸੋ, ਜਾਂ ਸਿੱਖ ਧਰਮ ਚੰਗਾ ਹੈ, ਤੁਹਾਡੀ ਕੀ ਰਾਏ ਹੈ? ਉੱਥੇ ਸਾਡੇ ਇਤਿਹਾਸ ਨੇ ਉਸ ਵਿਚਾਰ ਨੂੰ ਬੜਾ ਸਾਂਭ ਕੇ ਰੱਖਿਆ ਹੈ ਸੀਨੇ 'ਚ ਉੱਕਰ ਕੇ। ਬਾਦਸ਼ਾਹ, ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਤੁਹਾਡੇ ਵਾਸਤੇ ਤੁਹਾਡਾ ਧਰਮ ਮਹਾਨ ਹੈ ਅਤੇ ਸਾਡੇ ਵਾਸਤੇ ਸਾਡਾ ਧਰਮ ਮਹਾਨ ਹੈ, ਕੋਈ ਧਰਮ ਹੈ ਹੀ ਮਾੜਾ ਨਹੀਂ, ਅਤੇ ਜੇ ਮਾੜਾ ਤਾਂ ਧਰਮ ਕਾਹਦਾ? ਇਸ ਕਰਕੇ ਇੱਥੇ ਬਾਬਾ ਕਬੀਰ ਜੀ ਕਹਿੰਦੇ ਨੇ, ਇਹ ਵੇਦ ਵੀ ਪੜ੍ਹਦਾ ਹੈ ਕਤੇਬਾਂ ਦੀ ਵਿਚਾਰ ਤਾਂ ਕਰਦਾ ਪਰ ਇਹਨਾਂ ਦੇ ਜਾਲ 'ਚ ਫਸ ਕੇ ਦੁੜੀਆਂ ਦਾ ਭੰਡੀ ਪ੍ਰਚਾਰ ਕਰਦਾ, ਨਿੰਦਿਆ ਚੁਗਲੀ ਕਰਦਾ, ਉਹਨਾਂ ਦੀ ਇਨਸਲਟ ਕਰਦਾ, ਤੁਹੀਨ ਕਰਦਾ, ਬੁਰਾ ਬੋਲਦਾ। ਇਸ ਕਰਕੇ ਪਿਆਰਿਆ, ਜਿਹੜਾ ਤੂੰ ਭੰਡੀ ਪ੍ਰਚਾਰ ਕਰਦਾ, ਨਿੰਦਿਆ ਕਰਦਾ ਨਾ, ਇਹਦੇ ਨਾਲ ਕੀ ਹੋਵੇਗਾ?
ਦਿਲ ਕਾ ਫਿਕਰ ਨਾ ਜਾਏ।
ਜਿਹੜੇ ਤੇਰੇ ਦਿਲ ਵਿੱਚ ਚਿੰਤਾ ਲੱਗੀ ਪਈ ਮੈਂ ਮਰਨਾ ਤੇ ਪਤਾ ਨਹੀਂ ਅੱਗੇ ਕੀ ਹੋਵੇਗਾ, ਇਹ ਤੇਰੀ ਚਿੰਤਾ ਦੂਰ ਨਹੀਂ ਹੋਣੀ। ਆਪਾਂ ਗੁਰੂ ਕੀ ਬਾਣੀ 'ਚ ਇਹ ਵੀ ਪੜ੍ਹਦੇ ਹਾਂ, ਵੇਦ ਕਤੇਬ ਕਹੋ ਮਤ ਝੂਠੇ, ਇਹਨਾਂ ਨੂੰ ਮਾੜਾ ਨਾ ਕਹੋ, ਝੂਠਾ ਜੋ ਨਾ ਵਿਚਾਰੇ, ਜਿਹੜਾ ਇਹਨਾਂ ਦੀ ਵਿਚਾਰ ਨਹੀਂ ਕਰਦਾ ਉਹ ਝੂਠਾ ਹੈ। ਅਤੇ ਆਪਾਂ ਤਵਾ ਲਾਈ ਜਾਂਦੇ ਦੂਜਿਆਂ ਦੀ ਨਿੰਦਿਆ ਦਾ, ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ ਇਹ ਭੁਲੇਖਾ ਲੱਗਾ ਹੈ, ਵੇਦਾਂ ਨੂੰ ਪੜ੍ਹਨ ਵਾਲੇ ਕਿਤੇਬਾਂ ਦੀ ਨਿੰਦਿਆ ਕਰਨ ਲੱਗ ਪਏ ਅਤੇ ਕਿਤੇਬਾਂ ਵਾਲੇ ਵੇਦਾਂ ਦੀ ਕਰਨ ਲੱਗ ਪਏ, ਦੋਵੇਂ ਮਾੜੇ ਨਹੀਂ, ਸਾਰੇ ਹੀ ਚੰਗੇ ਹਨ, ਸਾਰੇ ਹੀ ਮਹਾਨ ਹਨ। ਅਗਰ ਜੇ ਆਪਣੀ ਕੀਮਤੀ ਐਨਰਜੀ ਇਸ ਪਾਸੇ ਵੱਲ ਲਾ ਦਿੱਤੀ ਤਾਂ ਤੇਰੇ ਅੰਦਰ ਦੀ ਚਿੰਤਾ ਦੂਰ ਨਹੀਂ ਹੋਏਗੀ। ਅਤੇ ਚਿੰਤਾ ਦੂਰ ਕਿਵੇਂ ਹੋਵੇ?
ਹੁਕਮ ਕਰਾਰੀ ਜੋ ਕਰੋ।
ਹੁਕਮ ਕਰਾਰੀ ਦਾ ਅਰਥ ਇਹ ਹੈ ਆਪਣੇ ਸਵਾਸਾਂ ਨੂੰ ਰੋਕ ਕੇ ਇਕਾਗਰ ਚਿਤ ਹੋ ਕੇ, ਕਰਾਰੀ ਤੋਂ ਭਾਵ ਹੈ ਜਿਹਨੂੰ ਆਪਾਂ ਕਹਿੰਦੇ ਕੰਸੈਂਟਰੇਟ ਹੋਣਾ, ਇਕਾਗਰ ਚਿਤ ਹੋਣਾ, ਆਪਣੇ ਸਵਾਸਾਂ ਨੂੰ ਮਾੜਾ ਜਿਹਾ ਰੋਕ ਕੇ। ਇਹਦਾ ਭਾਵ ਨਹੀਂ ਵੀ ਆਪਾਂ ਸਵਾਸ ਨਹੀਂ ਲੈਣੇ, ਇਹਦਾ ਭਾਵ ਜਿਹੜੇ ਤੇਰੇ ਅੰਦਰ ਫੁਰਨੇ ਨੇ ਨਾ, ਉਹਨਾਂ ਫੁਰਨਿਆਂ ਨੂੰ ਰੋਕ। ਸਵਾਸ ਤਾਂ ਜੀਵਨ ਦਾ ਸਾਡਾ ਮੂਲ ਨੇ, ਸਵਾਸਾਂ ਨਾਲ ਆਪਾਂ ਜਿਉਂਦੇ ਹਾਂ। ਸਵਾਸ ਆਇਆ ਜਿਵੇਂ ਆਪਾਂ ਪੜ੍ਹਦੇ ਹਾਂ ਆਦਮੀ ਹਾਂ ਇਕਦਮ ਹੀ ਮੋਹਤ ਮੋਹਤ ਨਾ ਜਾਣਾ, ਦਮ ਆ ਗਿਆ ਆਦਮੀ ਨਾ ਆਇਆ ਤਾਂ ਕੁਝ ਵੀ ਨਹੀਂ। ਇਸ ਕਰਕੇ ਜੋ ਮੈਂ ਸਮਝਿਆ ਉਹ ਇਹ ਹੈ ਆਪਣੇ ਫੁਰਨਿਆਂ ਨੂੰ ਰੋਕ ਕੇ ਅਤੇ ਕਿਤੇ ਇਕਾਗਰ ਚਿਤ ਹੋ। ਆਪਣਾ ਮਨ ਸੱਜੇ ਖੱਬੇ ਦੌੜਦਾ ਹੈ ਅਤੇ ਜੇ ਕਿਤੇ ਇਕਾਗਰ ਚਿਤ ਹੋ ਜਾਏ, ਅੱਗੇ ਨਿਰਣਾ ਕਰਦੇ ਹਨ
ਹਾਜ਼ਰ ਹਜ਼ੂਰ ਖੁਦਾਈ।
ਗੁਰਮੁਖਾ ਪਰਮਾਤਮਾ ਕਿਤੇ ਦੂਰ ਨਹੀਂ, ਉਹ ਹਾਜ਼ਰ ਨਾਜ਼ਰ ਹੈ, ਉਹ ਸਾਹਮਣੇ ਖੜਾ ਹੈ। ਇੱਥੇ ਗੁਰਮੁਖ ਇੱਕ ਸ਼ੰਕਾ ਆਉਂਦਾ ਸਾਡੇ ਮਨ ਵਿੱਚ ਵੀ ਜੇ ਹਾਜ਼ਰ ਨਾਜ਼ਰ ਹੈ ਤਾਂ ਦਿਸਦਾ ਕਿਉਂ ਨਹੀਂ? ਇਹਦਾ ਜਵਾਬ ਇਹ ਗ੍ਰੰਥ ਵਿੱਚ ਬੜਾ ਸੁੰਦਰ ਦਿੱਤਾ ਹੈ, ਉਹ ਬੜਾ ਸਿੱਖਿਆਦਾਇਕ ਸ਼ਲੋਕ ਹੈ ਵੀ ਪਰਮਾਤਮਾ ਇਹਦੇ ਦਿਸ ਨਾ ਦਿਸਣ ਦਾ ਕਾਰਨ ਕੀ ਹੈ। ਸ਼ਲੋਕ ਇਹ ਹੈ ਦੂਰ ਸਮੀਪ ਇੰਦਰੇ ਕੀ ਹਾਨ, ਚੰਚਲ ਚਿੱਤ ਸਗਲ ਵਿਵਧਾਨ, ਤਿਰਸਕਾਰ ਸਜਾਤੀ ਸੰਗ, ਇਹ ਖੱਟ ਦੋ ਜਾਨ ਅਤੇ ਸੰਗ। ਇਹ ਕੁਝ ਕਾਰਨਾਂ ਕਰਕੇ ਚੀਜ਼ ਹੁੰਦਿਆਂ ਹੋਏ ਸਾਨੂੰ ਦਿਸਦੀ ਨਹੀਂ, ਕਾਰਨ ਕਿਹੜੇ ਨੇ? ਜਿਹੜੀ ਚੀਜ਼ ਦੂਰ ਹੈ ਨਾ ਉਹ ਵੀ ਨਹੀਂ ਦਿਸਦੀ। ਆਪਾਂ ਇੱਥੋਂ ਪਠਾਨਕੋਟ ਵੇਖਣਾ ਚਾਹੀਏ ਤਾਂ ਨਹੀਂ ਦਿਸਦਾ, ਪਠਾਨਕੋਟ ਹੈ ਤਾਂ ਸਹੀ ਨਾ, ਲਾਹੌਰ ਵੀ ਹੈ, ਜਲੰਧਰ ਵੀ ਹੈ, ਪਰ ਸਾਡੀ ਨਿਗਾਹ ਉੱਥੋਂ ਤੱਕ ਨਹੀਂ ਜਾਂਦੀ। ਇਸ ਕਰਕੇ ਹੈ ਪਰ ਨਿਗਾਹ ਕਮਜ਼ੋਰ ਹੋਣ ਕਰਕੇ ਨਹੀਂ ਦਿਸਦਾ। ਦੂਜਾ ਸਮੀਪ, ਉਹ ਗ੍ਰੰਥਕਾਰ ਕਹਿੰਦਾ ਵੀ ਜਿਹੜਾ ਬਹੁਤਾ ਦੂਰ ਉਹ ਵੀ ਨਹੀਂ ਦਿਸਦਾ, ਜਿਹੜਾ ਲਾਗੇ ਉਹ ਵੀ ਨਹੀਂ ਦਿਸਦਾ। ਸਾਡੀ ਬਰਵੱਟੇ ਨੇ, ਸਾਡੀਆਂ ਅੱਖਾਂ 'ਤੇ ਚਿਮਣੀਆਂ ਨੇ, ਬਿਲਕੁਲ ਡੇਲਿਆਂ ਦੇ ਲਾਗੇ ਪਰ ਨਹੀਂ ਦਿਸਦੀਆਂ। ਸਮੀਪ ਤੋਂ ਭਾਵ ਲਾਗੇ, ਆਪਣੀਆਂ ਪਲਕਾਂ ਨੇ, ਆਪਣੀਆਂ ਚਿਮਣੀਆਂ ਨੇ, ਆਪਣੇ ਬਰਵੱਟੇ ਨੇ, ਅੱਖਾਂ ਦੇ ਬਿਲਕੁਲ ਲਾਗੇ ਪਰ ਨਹੀਂ ਦਿਸਦੇ। ਜਿਹਨੂੰ ਅੰਗਰੇਜ਼ੀ ਦੇ ਵਿੱਚ ਉਹਨਾਂ ਵਿਦਵਾਨਾਂ ਲਿਖਿਆ ਨੀਅਰ ਟੂ ਚਰਚ ਫਰਦਰ ਫਰਮ ਗਾਡ, ਬੜੀ ਸਾਦੀ ਜੀ ਉਦਾਹਰਨ। ਜਿਹੜੇ ਹਜ਼ੂਰ ਸਾਹਿਬ ਵਾਲੇ ਨੇ ਨਾ, ਉਹ ਕਹਿੰਦੇ ਗੁਰਾਮ ਦਾ ਸੱਚੇ ਪਾਤਸ਼ਾਹ ਕਿਤੇ ਕਿਰਪਾ ਕਰ ਜ਼ਿੰਦਗੀ 'ਚ ਇੱਕ ਵਾਰ ਅੰਮ੍ਰਿਤਸਰ ਦਰਸ਼ਨ ਕਰ ਲਈਏ। ਜਿਹੜੇ ਅੰਮ੍ਰਿਤਸਰ ਵਾਲੇ ਨੇ ਇਹ ਅਰਦਾਸ ਕਰਦੇ ਬਾਜਾਂ ਵਾਲਿਆ ਕਿ ਕਿਤੇ ਜ਼ਿੰਦਗੀ 'ਚ ਇੱਕ ਵਾਰ ਹਜ਼ੂਰ ਸਾਹਿਬ ਮੱਥਾ ਟੇਕ ਲਈਏ। ਕਹਿਣ ਦਾ ਭਾਵ ਕਿ ਹਜ਼ੂਰ ਸਾਹਿਬ ਵਾਲਿਆਂ ਦਾ ਰੱਬ ਅੰਮ੍ਰਿਤਸਰ ਰਹਿੰਦਾ ਅਤੇ ਜਿਹੜੇ ਅੰਮ੍ਰਿਤਸਰ ਵਾਲੇ ਉਹਨਾਂ ਦਾ ਰੱਬ ਹਜ਼ੂਰ ਸਾਹਿਬ ਰਹਿੰਦਾ। ਇਹ ਆਪਣਾ ਭੁਲੇਖਾ ਹੈ। ਤੁਸੀਂ ਦੱਸੋ ਵੀ ਹੈ ਕਿੱਥੇ? ਨਹੀਂ, ਕੋਈ ਜਗ੍ਹਾ ਨਹੀਂ ਜਿੱਥੇ ਨਾ ਹੋਵੇ। ਉਹ ਵੀਰ ਕਹਿੰਦਾ ਜਿਹੜੀ ਚੀਜ਼ ਲਾਗੇ ਸਾਨੂੰ ਉਹ ਵੀ ਪ੍ਰਤੀਤ ਨਹੀਂ ਹੁੰਦੀ, ਅਸੀਂ ਉਸ ਗੱਲ ਨੂੰ ਅੰਡਿੱਠ ਕਰ ਦਿੰਦੇ ਹਾਂ। ਦੂਰ ਸਮੀਪ ਇੰਦਰੇ ਕੀ ਆਨ। ਅਤੇ ਤੀਜੀ ਗੱਲ, ਉਸ ਵਿਦਵਾਨ ਨੇ ਇਹ ਕਹੀ ਵੀ ਬੰਦੇ ਦੀ ਅੱਖਾਂ ਨਹੀਂ ਕੰਮ ਕਰਦੀਆਂ, ਨੇਤਰਾਂ ਧੁਵੀਣਾ, ਚੀਜ਼ ਲਾਗੇ ਪਈ ਹੈ ਲੇਕਿਨ ਅੱਖਾਂ ਨਾ ਹੋਣ ਕਰਕੇ ਲਾਗੇ ਵੀ ਨਹੀਂ ਦਿਸਦਾ। ਅਤੇ ਪਰਮਾਤਮਾ ਨੂੰ ਵੇਖਣ ਵਾਸਤੇ ਇਹ ਅੱਖਾਂ ਨਹੀਂ, ਮਨ ਅਤੇ ਬੁੱਧ ਰੂਪੀ ਅੱਖਾਂ ਨਾਲ ਉਹਨੂੰ ਵੇਖਣਾ, ਮਨ ਅਤੇ ਬੁੱਧ ਰੂਪੀ ਅੱਖਾਂ। ਕਿਉਂਕਿ ਬਾਣੀ 'ਚ ਲਿਖਿਆ, ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਡਸੰਦੋ ਮਾ ਪਿਰੀ। ਉਹ ਅੱਖਾਂ ਹੀ ਹੋਰ ਨੇ ਜਿਨ੍ਹਾਂ ਦੇ ਨਾਲ ਉਸ ਪਿਆਰੇ ਨੂੰ ਵੇਖਣਾ। ਇੱਕ ਲਾਗੇ ਹੋਣ ਕਰਕੇ ਨਹੀਂ ਦਿਸਦਾ, ਇੱਕ ਦੂਰ ਹੋਣ ਕਰਕੇ ਨਹੀਂ ਦਿਸਦਾ, ਇੱਕ ਨਿਗਾਹ ਨਾ ਹੋਣ ਕਰਕੇ ਨਹੀਂ ਦਿਸਦਾ। ਚੰਚਲ ਚਿੱਤ ਸਗਲ ਵਿਵਧਾਨ, ਮਨ ਦਾ ਚੰਚਲਪੁਣਾ ਹੋਣਾ। ਜੇ ਮੰਜੀ ਸਾਹਿਬ ਬੈਠੇ ਤਾਂ ਆਪਾਂ ਕਹਿੰਦੇ ਹਾਂ ਦਰਬਾਰ ਸਾਹਿਬ ਜਾ ਕੇ ਨਿਤਨੇਮ ਕਰਦੇ ਹਾਂ, ਸ਼ਾਇਦ ਰੱਬ ਉੱਥੇ ਬੈਠਾ ਹੈ। ਜੇ ਆਪਾਂ ਦਰਬਾਰ ਸਾਹਿਬ ਜਾ ਕੇ ਬਾਣੀ ਪੜ੍ਹਨ ਲੱਗੇ ਤਾਂ ਆਪਾਂ ਕਹਿੰਦੇ ਰਾਗੀ ਸਿੰਘ ਉੱਚੀ ਉੱਚੀ ਬੋਲਦੇ ਨੇ, ਆਪਾਂ ਮੰਜੀ ਸਾਹਿਬ ਚੱਲਦੇ ਹਾਂ। ਮਨ ਦਾ ਚੰਚਲਪੁਣਾ ਵੀ ਖਰਾਬ ਕਰਦਾ ਹੈ। ਮਨ ਅਡੋਲ ਹੋਣਾ ਚਾਹੀਦਾ ਹੈ। ਗੁਰਮੁਖੋ, ਮੈਂ ਜਦੋਂ ਵੀ ਮੰਜੀ ਸਾਹਿਬ ਆਉਣਾ ਨਾ ਅਤੇ ਸੱਜ ਆਣਿਆ, ਜੇ ਮੈਨੂੰ ਮੰਜੀ ਸਾਹਿਬ ਕਾਬਾ ਦਿਸਦਾ, ਜੀ ਕਾਬਾ ਮੱਕਾ ਕਾਬਾ, ਮੈਂ ਇਸ ਮੰਜੀ ਸਾਹਿਬ ਦੀਆਂ ਪਰਿਕਰਮਾ ਕਰਦਾ ਨਾ ਬੜੇ ਅਦਬ ਨਾਲ, ਵੀ ਜਿੱਥੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦੇ ਚਰਨ ਪੈ ਗਏ ਭਲਾ ਉਹ ਥਾਂ ਘੱਟ ਹੈ। ਪਰ ਆਪਾਂ ਨੂੰ ਕਿਸੇ ਕਾਰਨ ਕਰਕੇ ਅੰਦਰ ਜਾਣ ਦਾ ਮੌਕਾ ਨਾ ਮਿਲਿਆ ਅਤੇ ਆਪਾਂ ਕਹਿੰਦੇ ਦਰਬਾਰ ਸਾਹਿਬ ਗਏ ਸਾਂ ਮੱਥਾ ਨਹੀਂ ਟੇਕਿਆ, ਭਲਾ ਇੱਥੇ ਮੱਥਾ ਟੇਕਿਆ ਵੀ ਇਹ ਮੱਥਾ ਨਹੀਂ। ਇਹਦਾ ਕਦੇ ਗਲਤ ਅਰਥ ਨਾ ਕਰਨਾ ਵੀ ਗਿਆਨੀ ਜੀ ਅੰਦਰ ਜਾਣ ਤੋਂ ਮਨਾ ਕਰਦੇ, ਬਿਲਕੁਲ ਨਹੀਂ। ਪਰ ਸਾਡਾ ਖਿਆਲ ਹੈ ਵੀ ਜਿਹੜਾ ਇੱਥੇ ਮੱਥਾ ਟੇਕਿਆ ਇਹ ਕੱਚਾ ਹੈ, ਜਿਹੜਾ ਅੰਦਰ ਟੇਕਿਆ ਉਹ ਪੱਕਾ ਹੈ। ਭੁਲੇਖਾ ਸਾਨੂੰ, ਅਸੀਂ ਪਰਿਕਰਮਾ ਕਰਦੇ ਹਾਂ ਅਤੇ ਜਿੱਥੇ ਗੁਰੂ ਪਿਆਰੇ ਅਖੰਡ ਪਾਠ ਕਰਦੇ ਨਾ, ਅਖੰਡ ਪਾਠੀ ਵੀਰ, ਜੇ ਤਾਂ ਨਾਲ ਕੋਈ ਹੋਵੇ ਤਾਂ ਆਪਾਂ ਮਾੜਾ ਜਿਹਾ ਸਿਰ ਝੁਕਾਉਂਦੇ ਹਾਂ, ਅਤੇ ਜੇ ਨਹੀਂ ਤਾਂ ਆਪਾਂ ਕਹਿਣ ਲੱਗੇ ਲੰਘ ਜਾਓ ਕਿ ਉਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਛੋਟਾ ਹੈ, ਕਿ ਉਹ ਅਧੂਰਾ ਹੈ। ਸਾਡੇ ਮਨ ਵਿੱਚ ਚੰਚਲਪੁਣਾ, ਸਾਡੇ ਮਨ ਵਿੱਚ ਵਿਸ਼ਵਾਸ ਨਹੀਂ। ਮੈਂ ਬਹੁਤਾ ਵਿਸਤਾਰ ਵਿੱਚ ਨਾ ਜਾਵਾਂ, ਕੁਝ ਕਾਰਨ ਜਿਨ੍ਹਾਂ ਕਾਰਨਾਂ ਕਰਕੇ ਪਰਮਾਤਮਾ ਹੈ ਤਾਂ ਹਾਜ਼ਰ ਨਾਜ਼ਰ ਪਰ ਸਾਨੂੰ ਦਿਸਦਾ ਨਹੀਂ। ਅਤੇ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ, ਪਿਆਰਿਆ ਥੋੜ੍ਹਾ ਜਿਹਾ ਇਕਾਗਰ ਚਿੱਤ ਹੋ, ਆਪਣੇ ਮਨ ਅਤੇ ਬੁੱਧ ਰੂਪੀ ਨੇਤਰਾਂ ਦੇ ਨਾਲ ਵੇਖਣ ਦਾ ਯਤਨ ਕਰ।
ਬੰਦੇ ਖੋਜ ਦਿਲ ਹਰ ਰੋਜ,
ਯਾਨੀ ਜੀ ਅਸੀਂ ਪ੍ਰੋਗਰਾਮ ਬਣਾਇਆ ਵੀ ਪਰਸੋਂ ਸੰਗਰਾਂਦ ਹੈ, ਐਤਕੀ ਮਾਘ ਦੇ ਮਹੀਨੇ 'ਚ ਨਿਤਨੇਮ ਕਰਨਾ ਮਾਘ ਦੇ ਮਹੀਨੇ 'ਚ, ਅਤੇ ਗੁਰਮੁਖਾ ਜੇ ਪੋਹ ਦੇ ਮਹੀਨੇ 'ਚ ਨਿਤਨੇਮ ਕਰ ਲੇਗਾ ਤਾਂ ਠੰਡਾ ਹੋ ਜਾਏਗਾ ਨਿਤਨੇਮ ਭਲਾ ਤੇਰਾ। ਕਈ ਬੰਦੇ ਵਿਸਾਖ ਦਾ ਮਹੀਨਾ ਸਾਰਾ ਇਸ਼ਨਾਨ ਕਰਨਗੇ, ਮਾਘ ਦਾ ਮਹੀਨਾ ਸਾਰਾ ਇਸ਼ਨਾਨ ਕਰਨਗੇ, ਅਤੇ ਤੁਸੀਂ ਦੱਸੋ ਵੀ ਹਾੜ ਦੇ ਮਹੀਨੇ 'ਚ ਇਸ਼ਨਾਨ ਕਰਨਾ ਪਾਪ ਕਿੱਥੇ ਲਿਖਿਆ ਭਲਾ? ਵੀ ਜੇ ਮਾਘ ਦੇ ਮਹੀਨੇ ਦਾ ਮਹਾਤਮਾ ਹੈ, ਵਿਸਾਖ ਦੇ ਮਹੀਨੇ ਦਾ ਮਹਾਤਮਾ, ਇਹ ਤਿੰਨ ਚਾਰ ਮਹੀਨੇ ਆਪਾਂ ਚੁਣੇ ਨੇ ਵਿੱਚੋਂ 25% ਇਸ਼ਨਾਨ ਕਰਨਾ ਅਤੇ 75% ਆਪਾਂ ਆਰਾਮ ਕਰਨਾ ਹੈ। ਕੱਤਕ ਦਾ ਮਹੀਨਾ, ਮਾਘ ਦਾ ਮਹੀਨਾ ਅਤੇ ਵਿਸਾਖ ਦਾ ਮਹੀਨਾ, ਕਹਿੰਦੇ ਗਿਆਨੀ ਜੀ ਨਾਗਾ ਨਹੀਂ ਪਾਇਆ ਅਤੇ ਇਹਦਾ ਭਾਵ ਬਾਕੀ 30 ਦਿਨ ਚੁੱਪ ਕਰਕੇ ਮਾਰਚ ਕਰਕੇ ਕੱਪੜਾ ਪਾ ਲਾ, ਇਸ਼ਨਾਨ ਕਾਹਨੂੰ ਕਰਨਾ ਹੈ? ਕਿੱਡਾ ਵਹਿਮ ਹੈ ਸਾਨੂੰ। ਗੁਰਮੁਖਾ ਜਿਹੜਾ ਭਗਵਾਨ ਮਾਘ ਦੇ ਵਿੱਚ ਹੈ ਨਾ, ਉਹੋ ਹੀ ਪੋਹ ਦੇ ਵਿੱਚ ਹੈ, ਜਿਹੜਾ ਵਿਸਾਖ ਦੇ ਵਿੱਚ ਹੈ ਉਹੋ ਹੀ ਜੇਠ ਵਿੱਚ ਹੈ। ਉਸ ਪਰਮਾਤਮਾ ਨੂੰ ਰੋਜ਼ਾਨਾ ਆਪਣੇ ਦਿਲ 'ਚੋਂ ਲੱਭਣ ਦਾ ਯਤਨ ਕਰ। ਬੰਦੇ ਖੋਜ ਦਿਲ ਹਰ ਰੋਜ਼, ਉਸ ਪਰਮਾਤਮਾ ਨੂੰ ਰੋਜ਼ਾਨਾ ਆਪਣੇ ਅੰਦਰੋਂ ਲੱਭਣ ਦਾ ਯਤਨ ਕਰ। ਰੋਜ਼ਾਨਾ ਕਈ ਗੁਰਮੁਖ ਪਿਆਰੇ ਕਹਿੰਦੇ ਵੀ ਗਿਆਨੀ ਜੀ ਰੋਜ਼ਾਨਾ ਨਿਤਨੇਮ ਦਾ ਕੀ ਫਾਇਦਾ, ਉਹੋ ਜਪਜੀ ਸਾਹਿਬ, ਉਹੋ ਹੀ ਜਾਪ ਸਾਹਿਬ, ਉਹੋ ਸਵਈਏ। ਇਹਦਾ ਜਵਾਬ ਗ੍ਰੰਥਾਂ 'ਚ ਬਹੁਤ ਸੋਹਣਾ ਦ੍ਰਿਸ਼ਟਾਂਤ ਲਿਖਿਆ ਮਹਾਂਪੁਰਸ਼ਾਂ ਵਿਦਵਾਨਾਂ ਨੇ। ਇੱਕ ਚੇਲੇ ਨੇ ਆਪਣੇ ਮੁਰਸ਼ਦ ਅੱਗੇ, ਗੁਰੂ ਅੱਗੇ ਸ਼ੰਕਾ ਕੀਤਾ, ਬਾਬਾ ਜੀ ਕਿਤੇ ਦਿਹਾੜੀ ਡੰਗ ਆਰਾਮ ਵੀ ਕਰ ਲੈਣ ਦਿਆ ਕਰੋ, ਕਹਿੰਦੇ ਜੇ ਬਰਜਾਨਾ ਨਿਤਨੇਮ ਕਰ, ਜਾਨਾ ਭਜਨ ਕਰ। ਮਹਾਂਪੁਰਸ਼ਾਂ ਨੇ ਯੁਗਤੀ ਵਰਤੀ, ਕਹਿੰਦੇ ਪ੍ਰੇਮੀਆਂ ਲੱਗ ਗਏ, ਮਹਾਂਪੁਰਸ਼ਾਂ ਦੀ ਮੰਡਲੀ ਆਈ ਅਤੇ ਆਪਾਂ ਦੋ ਚਾਰ ਦਿਨ ਸਤਸੰਗ ਕਰੀਏ ਅਤੇ ਇਉਂ ਕਰ, ਆਹ ਚੰਗੀ ਤਰ੍ਹਾਂ ਝਾੜੂ ਮਾਰ ਕੇ ਚੱਲ, ਕਿਉਂਕਿ ਆਹ ਭਾਫਤੇ ਨੂੰ ਮੁੜਨਾ। ਸਤਸੰਗ ਕੀਤਾ, ਮਹਾਂਪੁਰਸ਼ਾਂ ਦੀ ਮੰਡਲੀ ਵਿੱਚ ਆ ਕੇ ਪ੍ਰਭੂ ਚਰਚਾ ਕੀਤੀ, ਮੁੜ ਕੇ ਆਏ ਅਤੇ ਮਹਾਤਮਾ ਨੂੰ ਮਾੜਾ ਜਿਹਾ ਬੁਖਾਰ ਚੜਿਆ ਹੈ। ਕਹਿੰਦਾ ਬਾਬਾ ਜੀ ਤੁਸੀਂ ਆਰਾਮ ਕਰੋ ਅਤੇ ਮੈਂ ਕਹਿੰਦਾ ਝਾੜੂ ਮਾਰ ਲਾਂ। ਉਹ ਮਹਾਂਪੁਰਸ਼ ਕਹਿਣ ਲੱਗੇ ਵੀ ਗੁਰਮੁਖਾ ਇਉਂ ਕਰ ਵੀ ਸਾਡਾ ਸਰੀਰ ਮਸਤਾਨਾ ਹੈ, ਅੰਦਰ ਸਾਨੂੰ ਮੰਜਾ ਡਾਹ ਦੇ। ਕਹਿੰਦਾ ਬਾਬਾ ਜੀ ਫਿਰ ਚੰਗਾ ਇਉਂ ਕਰਦੇ ਹਾਂ, ਮੈਂ ਪਹਿਲਾਂ ਕਮਰੇ ਵਿੱਚ ਝਾੜੂ ਮਾਰਨਾ ਅਤੇ ਬਾਅਦ ਵਿੱਚ ਬਾਹਰ ਮਾਰ ਲਾਂਗਾ। ਕਹਿੰਦੇ ਗੁਰਮੁਖਾ ਆਪਾਂ ਝਾੜੂ ਮਾਰ ਕੇ ਗਏ ਸਾਂ, ਸਾਫ਼ ਕੀਤਾ ਅਤੇ ਅੱਜ ਝਾੜੂ ਦੀ ਲੋੜ ਕੀ? ਕਹਿੰਦਾ ਜੀ ਕਿਰਕ ਪੈ ਹੀ ਜਾਂਦੀ। ਕਹਿੰਦੇ ਆਪਾਂ ਬਾਹਰੋਂ ਜੰਦਰਾ ਬੰਦ ਲਾਇਆ ਹੈ, ਬਾਰੀਆਂ ਬੰਦ ਕੀਤੀਆਂ, ਰੋਸ਼ਨਦਾਨ ਵੀ ਬੰਦ ਕੀਤੇ ਨੇ। ਕਹਿੰਦੇ ਜੀ ਹਵਾ ਵਿੱਚ ਵੀ ਕਿਰਕ ਹੈ। ਮਹਾਂਪੁਰਸ਼ਾਂ ਨੇ ਆਪਣੇ ਸੇਵਾਦਾਰ ਦਾ ਗੁੱਟ ਫੜ ਲਿਆ, ਕਹਿਣ ਲੱਗੇ ਪਿਆਰਿਆ ਇਹ ਤੇਰੇ ਸਵਾਲ ਦਾ ਜਵਾਬ ਹੀ, ਤੂੰ ਕਹਿੰਦਾ ਰੋਜ਼ਾਨਾ ਨਿਤਨੇਮ ਕਿਉਂ ਕਰਨਾ? ਸਾਡੇ ਸਰੀਰ ਨੂੰ ਗੁਰਮੁਖੋ 12 ਮੋਰੀਆਂ ਨੇ, 12 ਗੋਲਕਾਂ ਨੇ। ਅੱਖਾਂ ਨਾਲ ਸਾਡੇ ਅੰਦਰ ਮੈਲ ਜਾਂਦੀ ਹੈ, ਕੰਨਾਂ ਦੇ ਨਾਲ ਸਾਡੇ ਅੰਦਰ ਕਿਰਕ ਜਾਂਦੀ, ਆਪਾਂ ਲੋਕਾਂ ਦੀ ਨਿੰਦਿਆ ਸੁਣਦੇ ਹਾਂ, ਆਪਾਂ ਅੱਖਾਂ ਨਾਲ ਕਿਸੇ ਨੂੰ ਬੁਰਾ ਵੇਖਦੇ ਹਾਂ। ਅਤੇ ਨਿਤਨੇਮ ਤਾਂ ਕਰਦੇ ਹਾਂ, ਰੋਜ਼ਾਨਾ ਝਾੜੂ ਮਾਰੀਏ, ਹੌਲੀ ਹੌਲੀ ਇਹ ਕਿਰਕ ਸਾਫ਼ ਹੁੰਦੀ ਹੋ ਜਾਏ। ਫੁਰਨਿਆਂ ਦੇ ਨਾਲ ਹੀ ਗੁਰਮੁਖੋ ਸਾਡੇ ਅੰਦਰ ਮੈਲ ਹੋ ਜਾਂਦੀ, ਫੁਰਨਿਆਂ ਦੇ ਨਾਲ ਹੀ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਬੰਦੇ ਖੋਜ ਦਿਲ ਹਰ ਰੋਜ਼ ਉਸ ਪਰਿਪੂਰਨ ਪਰਮਾਤਮਾ ਨੂੰ, ਜਾਨਾ ਆਪਣੇ ਦਿਲ 'ਚੋਂ ਲੱਭਣ ਦਾ ਯਤਨ ਕਰ। ਇੱਥੇ ਮੈਨੂੰ ਸੁਲਤਾਨ ਬਾਹੂ ਦੀ ਗੱਲ ਯਾਦ ਆ ਗਈ, ਉਹਨੇ ਦਿਲ ਦੇ ਬਾਰੇ ਬੜਾ ਸੁੰਦਰ ਲਿਖਿਆ। ਉਹ ਕਹਿੰਦਾ ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ ਹੋ, ਵਿੱਚੇ ਵਿਹੜੇ ਵਿੱਚੇ ਝੇੜੇ, ਵਿੱਚੇ ਦਰਿਆ ਅਤੇ ਮੰਝ ਮਹਾਣੇ ਹੋ, 14 ਤਬਕ ਬੰਦੇ ਦੇ ਅੰਦਰ ਤੰਬੂ ਵਾਂਗਣ ਤਾਣੇ ਹੋ, ਜਿੰਨੀਆਂ ਤਨ ਮੇਰੇ ਨੂੰ ਲੱਗੀਆਂ ਛਾਲਾ ਹਿੱਕ ਲੱਗੀ ਤਾਂ ਜਾਣੇ ਹੋ। ਉਹ ਸੁਲਤਾਨ ਬਾਹੂ ਮਹਾਂਪੁਰਸ਼ ਫਕਰ ਕਵੀ ਕਹਿੰਦਾ ਗੁਰਮੁਖਾ ਇਹ 14 ਤਬਕ ਤੇਰੇ ਹਿਰਦੇ ਦੇ ਅੰਦਰ ਨੇ, ਕਿਉਂਕਿ ਇਸਲਾਮ ਨੇ 14 ਤਬਕ ਮੰਨੇ ਹਨ। ਬੰਦੇ ਖੋਜ ਦਿਲ ਹਰ ਰੋਜ਼ ਉਸ ਪਰਿਪੂਰਨ ਪਰਮਾਤਮਾ ਨੂੰ ਆਪਣੇ ਅੰਦਰੋਂ ਰੋਜ਼ਾਨਾ ਲੱਭਣ ਦਾ ਯਤਨ ਕਰ।
ਨਾ ਫਿਰ ਪਰੇਸ਼ਾਨੀ ਮਾਹੇ,
ਫਿਰ ਕਿਸੇ ਪ੍ਰਕਾਰ ਦੀ ਤੈਨੂੰ ਚਿੰਤਾ ਨਹੀਂ ਰਹੇਗੀ। ਪਰੇਸ਼ਾਨੀ ਤੋਂ ਭਾਵ ਚਿੰਤਾ, ਜੇ ਤੂੰ ਪਰਮਾਤਮਾ ਨੂੰ ਆਪਣੇ ਅੰਦਰੋਂ ਲੱਭ ਲਿਆ ਨਾ, ਤੇ ਫਿਰ ਗਿਆ ਪਿਆਰਿਆ ਤੈਨੂੰ ਕਿਸੇ ਪ੍ਰਕਾਰ ਕੋਈ ਚਿੰਤਾ ਝੋਰਾ ਫਿਕਰ ਨਹੀਂ ਰਹੇਗਾ।
ਇਹ ਜੋ ਦੁਨੀਆ ਸਿਹਰ ਮੇਲਾ,
ਆਪਾਂ ਜੋ ਵੇਖ ਰਹੇ ਹਾਂ ਨਾ, ਦੁਨੀਆ ਦਾ ਅਰਥ ਮੈਂ ਆਪਣੇ ਉਸਤਾਦ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਕੋਲੋਂ ਪੜ੍ਹਿਆ ਹੈ। ਦੁਨੀਆ ਦਾ ਅਰਥ ਦੋ ਨੀਆਂ ਕਾਹਦੀਆਂ? ਇੱਕ ਪਾਸੇ ਕਾਕਾ ਆਇਆ ਅਤੇ ਵਧਾਈਆਂ, ਇੱਕ ਪਾਸੇ ਬਜ਼ੁਰਗ ਤੁਰ ਗਏ ਨੇ ਅਤੇ ਵੈਣ ਅਤੇ ਪਿੱਟਣੇ। ਕਿਤੇ ਖੁਸ਼ੀ, ਕਿਤੇ ਗਮੀ, ਕਿਤੇ ਜੰਮਣ ਅਤੇ ਕਿਤੇ ਮੌਤ, ਦੋ ਨੀਆਂ ਕਰਕੇ ਸਾਡੇ ਬਜ਼ੁਰਗਾਂ ਨੇ ਇਹਦਾ ਨਾਮ ਰੱਖਿਆ ਦੁਨੀਆ। ਸ਼ੇਰ ਮੇਲਾ ਤੋਂ ਭਾਵ ਹੈ ਜਾਦੂ, ਸ਼ੇਰ ਨਾਮ ਹੈ ਜਾਦੂ ਦਾ। ਜਿਹੜਾ ਜਾਦੂਗਰ ਹੈ ਨਾ, ਉਹ ਪਲ ਦੇ ਵਿੱਚ ਰੁਪਈਏ ਬਣਾ ਦਿੰਦਾ, ਪਲ ਦੇ ਵਿੱਚੋਂ ਫੁੱਲ ਬਣਾ ਦਿੰਦਾ, ਪਲ ਦੇ ਵਿੱਚ ਪਕਵਾਨ ਦੀ ਥਾਲੀ ਲੈ ਆਉਂਦਾ, ਅਤੇ ਜੇ ਆਪਾਂ ਉਹਨੂੰ ਆਖਿਆ ਨਾ ਵੀ ਭਾਈ ਸਾਹਿਬ ਇਹ ਪਕਵਾਨ ਦੀ ਥਾਲੀ ਸਾਨੂੰ ਦੇ ਦਿਓ ਖਾਰੀਏ, ਉਹ ਕਹਿੰਦਾ ਜੀ ਕੇਵਲ ਵਿਖਾਲੇ ਮਾਤਰ ਪੇਟ ਨਹੀਂ ਜੇ ਭਰਨਾ, ਜੇ ਤੁਸੀਂ ਕਹੋ ਨਾ ਵੀ ਰੋਟੀ ਖਾ ਕੇ ਪੇਟ ਭਰ ਲਓ ਤਾਂ ਪੇਟ ਭਰਨ ਵਾਲੀ ਨਹੀਂ, ਇਹ ਤਾਂ ਜਾਦੂ ਹੈ, ਇਹ ਇੱਕ ਵਿਖਾਲਾ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ ਜਿਹੜੀ ਤੂੰ ਦੁਨੀਆ ਵੇਖ ਰਿਹਾ ਨਾ, ਇਹ ਕੇਵਲ ਅਤੇ ਕੇਵਲ ਇੱਕ ਜਾਦੂ ਹੈ, ਇਹ ਇੱਕ ਵਿਖਾਲੇ ਮਾਤਰ ਹੈ। ਅਸੀਂ ਵਿਧਾਨ ਸ਼ਾਸਤਰ ਪੜ੍ਹਦੇ ਹਾਂ ਤਾਂ ਉੱਥੇ ਲਿਖਿਆ ਕਿ ਨਾ ਇਹ ਸੱਤ ਹੈ ਨਾ ਇਹ ਅਸੱਤ ਹੈ। ਸੇਰ ਮੇਲਾ ਕਿਵੇਂ ਹੈ? ਆਪਾਂ ਆਪਣੇ ਪਿਤਾ ਜੀ ਵੇਖੇ, ਮਾਤਾ ਜੀ ਵੇਖੀ, ਦਾਦੀ ਜੀ ਵੇਖੀ, ਦਾਦਾ ਜੀ ਵੇਖਿਆ, ਉਹਨਾਂ ਸਾਨੂੰ ਲਾੜ ਕੀਤੇ, ਪਾਲਿਆ, ਬੁਰਕੀਆਂ ਮਾਡੇ ਮੂੰਹ 'ਚ ਪਾਈਆਂ, ਅਤੇ ਗੁਰਮੁਖੋ ਜਦੋਂ ਉਹ ਦੁਨੀਆ ਤੋਂ ਕੂਚ ਕਰ ਗਏ ਨਾ, ਅਤੇ ਆਪਾਂ ਆਖੀਏ ਵੀ ਅੱਜ ਪਿਤਾ ਜੀ ਨੂੰ ਮਿਲਣ ਨੂੰ ਜੀ ਕਰਦਾ ਅਤੇ ਨਹੀਂ ਜੇ ਮਿਲਣਾ। ਮਾਂ ਬੜੀ ਪਿਆਰੀ ਸੀ ਮੇਰੀ, ਬੜਾ ਮੋਹ ਕਰਦੀ ਸੀ ਕਿਤੇ ਅੱਜ ਮਾਂ 10 ਮਿੰਟ ਮੇਰੇ ਕੋਲ ਬਹਿ ਜਾਏ, ਪਰ ਉਹ ਮਾਂ ਨਹੀਂ ਲੱਭਣੀ, ਉਹ ਪਿਤਾ ਨਹੀਂ ਲੱਭਣਾ। ਉਹਨਾਂ ਨੂੰ ਵੇਖਿਆ ਹੈ ਲੇਕਿਨ ਅੱਜ ਨਹੀਂ। ਇਹਨੂੰ ਕਹਿੰਦੇ ਨੇ ਸੇਰ ਮੇਲਾ। ਜਿਹੜੀ ਇਹ ਦੁਨੀਆ ਨਾ, ਇਹ ਜਾਦੂ ਦੀ ਤਰ੍ਹਾਂ ਹੈ, ਕੇਵਲ ਅਤੇ ਕੇਵਲ ਵਰਤਮਾਨ ਸਮੇਂ 'ਤੇ ਪ੍ਰਤੀਤ ਤਾਂ ਹੁੰਦੀ ਹੈ ਪਰ ਸਦੀਵੀ ਨਹੀਂ। ਆਪਾਂ ਗੁਰੂ ਕੀ ਬਾਣੀ 'ਚ ਲਫਜ਼ ਪੜ੍ਹਦੇ ਹਾਂ, ਦ੍ਰਿਸ਼ਟਮਾਨ ਹੈ ਸਗਲ ਮਥੇਨਾ। ਜਿਵੇਂ ਮਿਥਿਆ ਸ਼ਬਦ ਸੁਖਮਨੀ ਸਾਹਿਬ 'ਚ ਬਹੁਤ ਵੇਰਾ ਆਉਂਦਾ, ਮਿਥਿਆ ਨਾ ਹੀ ਰਸਨਾ ਪਰਸ। ਮਿਥਿਆ ਦਾ ਅਰਥ ਵਿਦਵਾਨ ਵੀਰਾਂ ਨੇ ਕੀਤਾ ਹੈ ਜਿਹੜਾ ਕੇਵਲ ਅਤੇ ਕੇਵਲ ਵਰਤਮਾਨ ਸਮੇਂ 'ਤੇ ਪ੍ਰਤੀਤ ਹੋਵੇ ਪਰ ਬਾਅਦ ਵਿੱਚ ਨਾ ਹੋਵੇ। ਆਪਾਂ ਜਿੰਨੇ ਸਰੀਰ ਬੈਠੇ ਆ ਨਾ, ਆਪਾਂ ਵੀ ਮਿਥੇ ਹੋਏ ਆ। ਆਪਾਂ ਕੁਝ ਸਮਾਂ ਪਹਿਲਾਂ ਨਹੀਂ ਸਾਂ ਅਤੇ ਕੁਝ ਸਮੇਂ ਤੋਂ ਬਾਅਦ ਗੁਰਮੁਖੋ ਆਪਾਂ ਨਹੀਂ ਹੋਣਾ। ਭਾਵੇਂ ਆਪਾਂ ਬੁਰੇ ਹਾਂ, ਭਾਵੇਂ ਆਪਾਂ ਭਲੇ ਹਾਂ, ਕੁਝ ਸਮਾਂ ਪਹਿਲਾਂ ਸਾਡੀ ਹੋਂਦ ਨਹੀਂ ਸੀ ਅਤੇ ਕੁਝ ਸਮੇਂ ਤੋਂ ਬਾਅਦ ਸਾਡੀ ਹੋਂਦ ਨਹੀਂ ਰਹਿਣੀ। ਇਹਨੂੰ ਕਹਿੰਦੇ ਨੇ ਸੇਰ ਮੇਲਾ। ਮੇਰੇ ਪਾਤਸ਼ਾਹ ਕਹਿੰਦੇ ਭਾਈ ਜਿਹੜੀ ਦੁਨੀਆ ਨਾ ਇੱਕ ਜਾਦੂ ਦੀ ਤਰ੍ਹਾਂ ਕੇਵਲ ਅਤੇ ਕੇਵਲ ਪ੍ਰਤੀਤ ਹੁੰਦੀ ਹੈ।
ਦਸਤਗੀਰੀ ਨਾਹੀ,
ਦਸਤ ਦਾ ਭਾਵ ਹੁੰਦਾ ਹੱਥ 'ਤੇ ਗੀਰ ਦਾ ਅਰਥ ਨਾ ਪਕੜਨਾ। ਆਪਾਂ ਜੇ ਆਖੀਏ ਨਾ ਵੀ ਇਹਨੂੰ ਪਕੜ ਲਈਏ ਤਾਂ ਪਕੜਿਆ ਨਹੀਂ ਜਾਣਾ। ਗੁਰਮੁਖ ਹੋਰ ਨੂੰ ਪਕੜਨ ਦੀ ਗੱਲ ਤਾਂ ਛੱਡੋ, ਆਪਾਂ ਸਾਰੇ ਜਣੇ ਕਿਤੇ ਆਪਣੇ ਆਪ 'ਤੇ ਫਾਰਮੂਲਾ ਵਰਤ ਕੇ ਵੇਖੀਏ ਤਾਂ ਸਾਡੇ ਤੋਂ ਗੱਲ ਨਹੀਂ ਬਣਦੀ। ਆਪਣੇ 'ਤੇ ਜਵਾਨੀ ਆਈ, ਬੁਢਾਪੇ ਦਾ ਪ੍ਰਭਾਵ ਵੱਧ ਰਿਹਾ, ਅਤੇ ਜੇ ਆਪ ਆਖੀਏ ਨਾ ਵੀ ਅਸੀਂ ਜਵਾਨੀ ਨੂੰ ਫੜ ਲਈਏ ਤਾਂ ਜਵਾਨੀ ਫੜੀ ਨਹੀਂ ਜੇ ਜਾਂਦੀ, ਬਚਪਨ ਫੜਿਆ ਨਹੀਂ ਜੇ ਜਾਂਦਾ। ਸਾਡੇ ਕੋਲ ਪਹਿਲਾਂ ਬਚਪਨ ਖੁੱਸ ਗਿਆ, ਮੁੜ ਕੇ ਜਵਾਨੀ ਖੁੱਸ ਗਈ, ਅਤੇ ਬੁਢਾਪਾ ਕਿਵੇਂ ਰਹੇਗਾ? ਗੁਰਮੁਖੋ ਬੁਢਾਪਾ ਵੀ ਨਹੀਂ ਰਹਿਣਾ, ਆਖਰਕਾਰ ਮਿੱਟੀ ਦੀ ਢੇਰੀ ਹੋ ਜਾਣਾ। ਜਿਹੜਾ ਦੁਨੀਆ ਜਾਦੂ ਦੀ ਤਰ੍ਹਾਂ ਮੇਲਾ ਨਾ, ਰੌਣਕ ਮੇਲਾ, ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਗੁਰਮੁਖਾ ਇਹ ਪਕੜਿਆ ਨਹੀਂ ਜਾਣਾ, ਤੇਰੇ ਹੱਥੋਂ ਛੁੱਟ ਜਾਏਗਾ।
ਰਹਾਉ
ਬਸਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਦਰੋਗ ਪੜ ਪੜ ਖੁਸ਼ੀ ਹੋਏ,
ਦਰੋਗ ਦਾ ਭਾਵ ਹੁੰਦਾ ਝੂਠ। ਇਹ ਕਹਿੰਦੇ ਪੜ ਪੜ ਕੇ ਝੂਠ ਬੋਲਦਾ ਤੇ ਝੂਠ ਬੋਲ ਬੋਲ ਕੇ ਖੁਸ਼ ਹੁੰਦਾ ਕਿ ਮੈਂ ਫਲਾਣੇ ਨੂੰ ਛੱਡ ਲਿਆ, ਫਲਾਣੇ ਨੂੰ ਬੁੱਧੂ ਬਣਾ ਦਿੱਤਾ। ਇਹ ਦਰੋਗ ਪੜ ਪੜ ਖੁਸ਼ੀ ਹੋਏ ਅਥਵਾ ਝੂਠੀਆਂ ਗੱਲਾਂ ਪੜ ਕੇ, ਜਿਵੇਂ ਸਾ ਬਹੁਤ ਨੌਜਵਾਨਾਂ ਨੂੰ ਵੇਖੀਦਾ ਹੈ ਇਹ ਫਲਾਣੀ ਫਿਲਮ ਦੀ ਸਟੋਰੀ ਆ ਹੈ। ਕਦੇ ਕਿਸੇ ਨੇ ਇਹ ਨਹੀਂ ਵੇਖਿਆ ਵੀ ਭਗਵਤ ਗੀਤਾ ਵਿੱਚ ਕੀ ਲਿਖਿਆ, ਰਮਾਇਣ ਵਿੱਚ ਕੀ ਲਿਖਿਆ, ਕੁਰਾਨ 'ਚ ਕੀ ਲਿਖਿਆ। ਝੂਠੇ ਕੱਪੜੇ ਦੇ ਉੱਪਰ ਜਿਹੜੀਆਂ ਝੂਠੀਆਂ ਫੋਟੋਆਂ ਆ ਗਈਆਂ ਉਹਦੀਆਂ ਸਟੋਰੀਆਂ ਯਾਦ ਕਰ ਕਰਕੇ ਅਤੇ ਆਪਣਾ ਟਾਈਮ ਬਰਬਾਦ ਕਰੀ ਜਾਂਦਾ ਹੈ ਦਰੋਗਨਾਮੇ ਝੂਠ ਦਾ। ਮੇਰੇ ਪਾਤਸ਼ਾਹ ਕਹਿੰਦੇ ਨੇ ਇਹ ਝੂਠ ਪੜ ਪੜ ਕੇ ਬੋਲ ਕੇ ਖੁਸ਼ੀ ਹੋ ਰਿਹਾ ਹੈ।
ਬੇਖਬਰ ਬਾਦ ਬਕਾਹੇ,
ਇਹਨੂੰ ਖਬਰ ਹੀ ਨਹੀਂ। ਬਾਦ ਦਾ ਭਾਵ ਹੈ ਝਗੜਾ ਕਰਨਾ, ਬਕਾਏ ਦਾ ਭਾਵ ਬਕਣਾ, ਬੋਲਣਾ। ਕਹਿੰਦੇ ਪਹਿਲਾਂ ਝੂਠ ਪੜਿਆ, ਝੂਠ ਬੋਲਿਆ ਅਤੇ ਮੁੜ ਕੇ ਝਗੜਾ ਕਰਕੇ ਬਕਵਾਸ ਕਰਦਾ ਹੈ, ਉੱਚੀ ਉੱਚੀ ਬੋਲਦਾ ਹੈ, ਪਰ ਇਹਨੂੰ ਪਤਾ ਹੀ ਨਹੀਂ ਇਹ ਸਾਰਾ ਕੁਝ ਸ਼ੇਰ ਮੇਲਾ ਰਹਿਣਾ ਕਿਸੇ ਵੀ ਨਹੀਂ। ਜੋ ਕੁਝ ਵੇਖ ਰਿਹਾ ਜੋ ਉਪਜਿਓ, ਸੋ ਬਿਨਸ ਹੈ ਪਰ ਉਹ ਆਜ ਕੇ ਕਾਲ, ਜਿਹੜਾ ਪੈਦਾ ਹੋਇਆ ਇਹਨੇ ਗੁਰਮੁਖਰਨ ਆਸ ਹੋ ਜਾਣਾ, ਕਿਸੇ ਦੀ ਅੱਜ ਵਾਰੀ ਕਿਸੇ ਦੀ ਕੱਲ੍ਹ ਵਾਰੀ। ਤੋ ਮੇਰੇ ਪਾਤਸ਼ਾਹ ਕਹਿੰਦੇ ਵੀ ਸਮਝ, ਝਗੜਾ ਕਰਦਾ ਹੈ ਉੱਚੀ ਉੱਚੀ ਬੋਲਦਾ ਹੈ।
ਹੱਕ ਸੱਚ ਖਾਲਕ ਖਾਲਕ ਮਿਆਨੇ,
ਉਹ ਪਰਿਪੂਰਨ ਪਰਮਾਤਮਾ ਰਹਿੰਦਾ ਕੀਤਾ ਗੁਰਮੁਖਾ ਦੁਨੀਆਂ ਦੇ ਵਿੱਚ, ਕੋਈ ਜਗ੍ਹਾ ਨਹੀਂ ਜਿੱਥੇ ਪਰਮਾਤਮਾ ਨਾ ਹੋਵੇ। ਆਪਾਂ ਪੜ੍ਹਦੇ ਤਰ ਜਾਣਾ, ਸਭ ਮੈਂ ਜੋਤ ਜੋਤ ਹੈ ਸੋਏ, ਅਤੇ ਇਸਦੇ ਚਾਨਣ ਸਭ ਮੈਂ ਚਾਨਣ ਹੋਏ। ਸਾਰਿਆਂ 'ਚ ਪਰਮਾਤਮਾ ਦੀ ਜੋਤ, ਇਸ ਕਰਕੇ ਇਹ ਜੀਵ ਹਰਕਤ ਕਰਦੇ ਹਨ।
ਸਿਆਮ ਮੂਰਤ ਨਾਹੀ,
ਕੋਈ ਕਹਿੰਦਾ ਪਰਮਾਤਮਾ ਦਾ ਰੰਗ ਕਾਲਾ ਹੈ, ਕੋਈ ਕਹਿੰਦਾ ਫਲਾਨੀ ਥਾਂ 'ਤੇ ਰੱਖਦਾ ਰਹਿੰਦਾ ਹੈ। ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ, ਇਹ ਇਕੱਲਾ ਬੈਨ ਪਰਮਾਤਮਾ 'ਤੇ ਨਾਂ ਲਾ ਵੀ ਪਰਮਾਤਮਾ ਕਾਲਾ, ਪਰਮਾਤਮਾ ਗੋਰਿਆਂ ਵਿੱਚ ਵੀ ਹੈ। ਜਿਹੜਾ ਤੂੰ ਕਹਿੰਦਾ ਨਾ ਵੀ ਸਿਆਮ ਮੂਰਤ, ਵੀ ਉਹ ਕਾਲੇ ਰੰਗ ਦਾ ਹੈ, ਉਹ ਕਾਲੇ ਰੰਗ ਦਾ ਨਹੀਂ, ਉਹ ਹਰ ਥਾਂ 'ਤੇ ਵਿਆਪਕ ਹੈ। ਇੱਥੇ ਪਾਤਸ਼ਾਹ ਨੇ ਉਹਨੂੰ ਸਰਬ ਵਿਅਕਤ, ਸਰ ਥਾਂ 'ਤੇ ਵਿਆਪਕ ਬਣਨ ਦਾ ਹੁਕਮ ਕੀਤਾ ਸਾਨੂੰ। ਉਹ ਪਰਮਾਤਮਾ ਜਿਹੜਾ ਤੂੰ ਪੱਕਾ ਕਲਪਤ ਕਰ ਲਿਆ ਨਹੀਂ ਵੀ ਰੱਬ ਕਾਲੇ ਰੰਗ ਵਾਲਾ, ਇਹ ਬਿਲਕੁਲ ਨਹੀਂ।
ਅਸਮਾਨ ਮਿਆਨੇ ਲਹੰਗ ਦਰੀਆ,
ਅਸਮਾਨ ਦਾ ਅਰਥ ਵਿਦਵਾਨ ਪੁਰਸ਼ਾਂ ਨੇ ਕੀਤਾ ਦਸਮ ਦੁਆਰ। ਉਹ ਪਰਿਪੂਰਨ ਪਰਮਾਤਮਾ ਜਿਹੜਾ ਨਾ ਤੇਰੀ ਦਸਮ ਦਰਿਆ, ਦਸਮ ਦੁਆਰ ਦੇ ਵਿੱਚ ਦਰਿਆ ਦੀ ਤਰ੍ਹਾਂ ਵਗਦਾ ਹੈ। ਇਹ ਸ਼ੰਕਾ ਸਮਾਂ ਹੋ ਗਿਆ ਮਜਬੂਰੀ, ਹੁਣ ਸਵਾਲ ਪੈਦਾ ਹੁੰਦਾ ਕਿ ਉਹ ਦਸਮ ਦੁਆਰ ਦੇ ਵਿੱਚ ਹੈ, ਲੱਭੇਗਾ ਕਿਵੇਂ? ਆਪਾਂ ਰੋਜ਼ਾਨਾ ਨਿਤਨੇਮ ਕਰਦੇ, ਮੇਰੇ ਪਾਤਸ਼ਾਹ ਕਹਿੰਦੇ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਜਿਹੜੀਆਂ ਇਹ ਨੌ ਗੋਲਕਾਂ ਨੇ ਇਹਨਾਂ ਨੂੰ ਰੋਕ ਕੰਟਰੋਲ ਕਰ, ਜਿਹੜਾ ਦਸਵਾਂ ਦਾਰ ਉਹ ਆਟੋਮੈਟਿਕਲੀ ਖੁੱਲ ਜਾਏਗਾ। ਇਹਨਾਂ ਅੱਖਾਂ ਨਾਲ ਬੁਰਾ ਨਾ ਵੇਖ, ਜ਼ਬਾਨ ਨਾਲ ਮਾੜਾ ਬੋਲਣਾ, ਕੰਨਾਂ ਨਾਲ ਬੁਰਾ ਸੁਣਨਾ, ਹੱਥਾਂ ਨਾਲ ਬੁਰਾ ਕਰਨਾ, ਪੈਰਾਂ ਨਾਲ ਮਾੜੇ ਪਾਸੇ ਵੱਲ ਨਾ ਜਾ, ਅਤੇ ਗੁਰਮੁਖਾ ਤੈਨੂੰ ਜਾਣ ਦੀ ਕੋਈ ਲੋੜ ਨਹੀਂ, ਤੈਨੂੰ ਅੰਦਰੋਂ ਮਿਲ ਜਾਏਗਾ। ਮੇਰੇ ਪਾਤਸ਼ਾਹ ਕਹਿੰਦੇ ਅਸਮਾਨ ਮਿਆਨੇ ਲੰਘ ਦਰੀਆ, ਗੁਸਲ ਕਰਦਨ ਬੂਦ, ਕਰਦਨ ਪਾਠ ਸਾਡੇ ਵਿਦਵਾਨ ਵੀਰਾਂ ਨੇ ਦੋ ਢੰਗਾਂ ਨਾਲ ਪੜ੍ਹਦੇ ਨੇ, ਇੱਕ ਪੜ੍ਹਦੇ ਨੇ ਕਰਦ ਨਾ ਬੂਦ, ਇੱਕ ਪੜ੍ਹਦੇ ਨੇ ਕਰਦਨ ਬੂਦ, ਪਰ ਬੂਦ ਅੱਡ ਹੈ, ਕਰਦ ਅਤੇ ਨੰਨਾ ਇਹ ਅੱਡ ਨੇ। ਕੋਈ ਕਰਦਨ ਪੜ੍ਹਦਾ, ਕੋਈ ਕਰਦ ਨਾ ਪੜ੍ਹਦਾ, ਲੇਕਿਨ ਬੂਦ ਨੂੰ ਇਹਦੇ ਨਾਲ ਨਹੀਂ ਜੋੜਨਾ। ਪਿਆਰਿਆ, ਉਹ ਪਰਮਾਤਮਾ ਤੇਰੇ ਦਸਮ ਦੁਆਰ ਵਿੱਚ ਹੈ, ਤੂੰ ਚੁੱਭੀਆਂ ਕਿਉਂ ਨਹੀਂ ਮਾਰਦਾ? ਅਤੇ ਚੁੱਭੀਆਂ ਮਾਰਨ ਦੀ ਇਜਾਜ਼ਤ ਆਪਾਂ ਰੋਜ਼ਾਨਾ ਪੜ੍ਹਦੇ ਹਾਂ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ।
ਕਰ ਫਕਰ ਦਾਇਮ ਲਾਏ ਚਸਮੇ,
ਦੁਨੀਆ ਦੀ ਪਕੜ ਤੋਂ ਫਾਰਗ ਹੋ ਕਰਕੇ ਗੁਰਮੁਖਾ ਕਿਤੇ ਐਨਕ ਲਾ ਕੇ ਵੇਖ। ਚਸ਼ਮਾ ਦਾ ਅਰਥ ਐਨਕ, ਅਤੇ ਐਨਕ ਕਿਹੜੀ ਹੈ? ਗੁਰੂ ਦੀ ਬਾਣੀ, ਗੁਰੂ ਦਾ ਸ਼ਬਦ, ਗੁਰੂ ਦੇ ਸ਼ਬਦ ਦੇ ਦੁਆਰਾ, ਗੁਰੂ ਦੇ ਉਪਦੇਸ਼ ਦੇ ਦੁਆਰਾ ਉਹਨੂੰ ਵੇਖਣਾ ਕਰ।
ਜੈ ਤਹਾਂ ਮੌਜੂਦ,
ਵਾਹਿਗੁਰੂ ਹਰ ਥਾਂ 'ਤੇ ਵਿਆਪਕ, ਕੋਈ ਜਗ੍ਹਾ ਨਹੀਂ ਜਿੱਥੇ ਉਹਦੀ ਹੋਂਦ ਨਾ ਹੋਵੇ।
ਅੱਲਾਹ ਪਾਕ ਪਾਕ ਹੈ,
ਪਿਆਰਿਆ ਪਰਿਪੂਰਨ ਪਰਮਾਤਮਾ ਪਵਿੱਤਰ ਹੈ।
ਸਾਕ ਕਰੋ ਜੇ ਦੂਸਰ ਹੋਏ,
ਆਪਣੇ ਮਨ ਵਿੱਚ ਵਹਿਮ ਤਾਂ ਕਰ ਪਏ ਜੇ ਰੱਬ ਦੋ ਹੋਣ ਤਾਂ। ਭਾਵੇਂ ਕੁਰਾਨ ਪੜ੍ਹੋ, ਬਾਈਬਲ ਪੜ੍ਹੋ, ਗੁਰਬਾਣੀ ਪੜ੍ਹੋ, ਹਰ ਬਜ਼ਬ ਨੇ ਆਖਿਆ ਵੀ ਰੱਬ ਇੱਕ ਹੈ। ਉਹੋ ਵਿਚਾਰ ਇੱਥੇ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ ਸ਼ੱਕ ਤਾਂ ਕਰ ਵੀ ਜੇ ਰੱਬ ਦੋ ਹੋਣ 'ਤੇ। ਉਹ ਪਰਮਾਤਮਾ ਪਵਿੱਤਰ ਹੈ, ਪਾਕ ਹੈ,
ਕਬੀਰ ਕਰਮ ਕਰੀਮ ਕਾ,
ਉਹ ਪਰਿਪੂਰਨ ਪਰਮਾਤਮਾ ਸਾਰੇ ਕਰਮਾਂ ਨੂੰ ਕਰਨ ਵਾਲਾ, ਪਾਪ ਉਹ ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ, ਲੈਤਾ ਕਰਨ ਵਾਲਾ ਹੈ।
ਉਹ ਕਰੈ ਜਾਣੈ ਸੋਏ,
ਉਹ ਕਰਦਾ ਵੀ ਆਪ ਹੈ ਅਤੇ ਜਾਣਦਾ ਵੀ ਆਪ ਹੈ। ਸਤਿਗੁਰੂ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ, ਅਸੀਂ ਆਪਣੇ ਧਰਮ 'ਚ ਪਰਪੱਕ ਰਹਿ ਕੇ ਦੂਜਿਆਂ ਦੇ ਧਰਮਾਂ ਦਾ ਸਤਿਕਾਰ ਕਰੀਏ, ਔਰ ਉਹ ਪਰਿਪੂਰਨ ਪਰਮਾਤਮਾ ਸਾਨੂੰ ਜ਼ਰਰੇ ਜ਼ਰਰੇ ਵਿੱਚ ਦਿਸੇ। ਇਹ ਸਤਿਗੁਰੂ ਪਾਤਸ਼ਾਹ ਸਾਡੇ 'ਤੇ ਰਹਿਮਤਾਂ ਕਰਨ 'ਤੇ ਤਾਂ ਹੀ ਹੋ ਸਕਦਾ ਹੈ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫ਼ੀ ਜੀ।
ਅੱਲਾਹ ਪਾਕ ਪਾਕ ਹੈ। ਸਾਕ ਕਰੋ ਜੇ ਦੂਸਰ ਹੋਏ
ਕਬੀਰ ਕਰਮ
ਕਰੀਮ ਕਾ
ਉਹ ਕਰੈ ਜਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।